ਇਸ ਮੌਕੇ ਕਿਹਾ ਇਹ ਭਾਰਤ ਦੀ ਪਹਿਚਾਣ ਹੈ, ਇਹ ਦੁਨੀਆ ਬਾਰੇ ਭਾਰਤ ਦਾ ਨਜ਼ਰੀਆ ਹੈ। ਸਿੰਗਾਪੁਰ ਦੇ ਇਕ ਸਪੋਰਟਸ ਸਕੂਲ ਦੇ ਵਿਚ ਪਿਛਲੇ ਹਫ਼ਤੇ ਫਿਟਨੈਸ ਟਰਾਇਲ ਤੋਂ ਬਾਅਦ ਬਿਮਾਰ ਹੋਏ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ ਹੋ ਗਈ। ਸਕੂਲ ਨੇ ਕਿਹਾ ਕਿ ਉਸਨੇ 14 ਸਾਲਾ ਵਿਦਿਆਰਥੀ ਦੀ ਮੌਤ ਦੇ ਸੰਬੰਧ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ 5 ਅਕਤੂਬਰ ਨੂੰ 400 ਮੀਟਰ ਦੇ ਫਿਟਨੈਸ ਟਰਾਇਲ ਮਗਰੋਂ ਪ੍ਰਣਵ ਮਦੇਕ ਬਿਮਾਰ ਪੈ ਗਿਆ ਸੀ। ਪ੍ਰਣਵ ਸਿੰਗਾਪੁਰ ਬੈਡਮਿੰਟਨ ਐਸੋਸੀਏਸ਼ਨ ਦੇ ਨੈਸ਼ਨਲ ਇੰਟਰਮੀਡੀਏਟ ਸਕੁਆਡ ਦਾ ਮੈਂਬਰ ਸੀ। ਪ੍ਰਣਵ ਨੂੰ ਨੈਸ਼ਨਲ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਸਿੰਗਾਪੁਰ ਸਪੋਰਟਸ ਸਕੂਲ ਦੇ ਹਵਾਲੇ ਦੇ ਨਾਲ CNN ਨੇ ਕਿਹਾ ਹੈ ਕਿ ਅਸੀਂ ਮਾਮਲੇ ਦੀ ਜਾਂਚ ਕਰਾਂਗੇ ਅਤੇ ਸਾਡੇ ਸੁਰੱਖਿਅਤ ਨਿਯਮਾਂ ਦੀ ਸਮੀਖਿਆ ਕਰਾਂਗੇ ਅਤੇ ਨਾਲ ਹੀ ਪਰਿਵਾਰਕ ਮੈਂਬਰਾਂ ਨੂੰ ਹਰ ਗੱਲ ਦੀ ਜਾਣਕਾਰੀ ਦਿੱਤੀ ਜਾਵੇਗੀ। ਪਾਕਿਸਤਾਨ ਦੀ ਹਾਈਕੋਰਟ ਨੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਉਨ੍ਹਾਂ ਦੋ ਵੱਖ ਵੱਖ ਪਟੀਸ਼ਨਾਂ ਦਾ ਆਪਸ ਵਿਚ ਰਲੇਵਾਂ ਕਰ ਦਿੱਤਾ ਹੈ, ਜਿਨ੍ਹਾਂ ਵਿਚ ਸਾਈਫਰ ਕੇਸ ਚ ਹੇਠਲੀ ਅਦਾਲਤ ਦੀ ਕਾਰਵਾਈ ਤੇ ਰੋਕ ਦੀ ਮੰਗ ਕੀਤੀ ਗਈ ਸੀ ਤੇ ਦੂਜੀ ਪਟੀਸ਼ਨ ਵਿਚ ਇਸ ਕੇਸ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਾਈਫਰ ਕੇਸ ਕੂਟਨੀਤਿਕ ਦਸਤਾਵੇਜ਼ਾਂ ਨਾਲ ਸਬੰਧਤ ਹੈ। ਇਹ ਦਸਤਾਵੇਜ਼ ਇਮਰਾਨ ਖਾਨ ਕੋਲੋਂ ਕਥਿਤ ਤੌਰ ਤੇ ਗੁੰਮ ਹੋ ਗਏ ਨੇ। ਬੀਤੇ ਸਾਲ ਜਦੋਂ ਇਮਰਾਨ ਖਾਨ ਖਿਲਾਫ਼ ਬੇਭਰੋਸਗੀ ਦਾ ਮਤਾ ਲਿਆਂਦਾ ਗਿਆ ਸੀ ਤਾਂ ਉਸਨੇ ਕਿਹਾ ਸੀ ਕਿ ਸਾਈਫਰ ਕੇਸ ਉਸਨੂੰ ਸੱਤਾ ਤੋਂ ਹਟਾਉਣ ਦੇ ਲਈ ਇਕ ਸਾਜਿਸ਼ ਹੈ। ਇਸਲਾਮਾਬਾਦ ਹਾਈਕੋਰਟ ਦੇ ਚੀਫ਼ ਜਸਟਿਸ ਅਮਰ ਫਾਰੂਕ ਨੇ ਉਨ੍ਹਾਂ ਦੋ ਪਟੀਸ਼ਨਾਂ ਨੂੰ ਆਪਸ ਚ ਜੋੜ ਦਿੱਤਾ ਜਿਨ੍ਹਾਂ ਵਿਚ ਸਾਈਫਰ ਮਾਮਲੇ ਦੇ ਵਿਚ ਖਾਨ ਨੇ ਮੁਕੱਦਮੇ ਤੇ ਰੋਕ ਲਗਾਉਣ ਅਤੇ ਦੂਸਰੀ ਪਟੀਸ਼ਨ ਵਿਚ ਇਸ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਦੱਸਣਯੋਗ ਹੈ ਕਿ ਇਮਰਾਨ ਖਾਨ ਨੇ ਸਾਈਫਰ ਮਾਮਲੇ ਸਬੰਧ ਉਸ ਖਿਲਾਫ਼ ਚੱਲ ਰਹੇ ਮੁਕੱਦਮੇ ਤੇ ਰੋਕ ਲਗਾਉਣ ਅਤੇ ਤੋਸ਼ਾਖਾਨਾ ਕੇਸ ਚ ਫੈਸਲੇ ਨੂੰ ਮੁਅੱਤਲ ਕਰਨ ਦੀ ਅਪੀਲ ਕਰਦਿਆਂ ਪਟੀਸ਼ਨ ਦਾਖਲ ਕੀਤੀ ਸੀ। ਇਜ਼ਰਾਈਲ ਦੇ ਵਿਚ ਜਾਰੀ ਹਿੰਸਾ ਦੇ ਨਤੀਜੇ ਵਜੋਂ ਘੱਟੋ ਘੱਟ 27 ਅਮਰੀਕੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਤੇ 14 ਵਿਅਕਤੀ ਹੁਣ ਤੱਕ ਲਾਪਤਾ ਹੋ ਚੁੱਕੇ ਨੇ। ਵਾਈਟ ਹਾਊਸ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਅਮਰੀਕਾ ਹਿੰਸਾ ਪ੍ਰਭਾਵਿਤ ਯਹੂਦੀ ਰਾਜ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਚਾਰਟਰਡ ਉਡਾਣਾਂ ਦਾ ਪ੍ਰਬੰਧ ਕਰੇਗਾ। ਫਲਸਤੀਨੀ ਅੱਤਵਾਦੀ ਸਮੂਹ ਹਮਾਸ ਨੇ ਸ਼ਨੀਵਾਰ ਦੱਖਣੀ ਇਜ਼ਰਾਈਲ ਚ ਅਚਾਨਕ ਹਵਾਈ ਹਮਲੇ ਕੀਤੇ। ਇਜ਼ਰਾਈਲ ਡਿਫੈਂਸ ਫੋਰਸਿਸ ਨੇ ਜਵਾਬ ਵਿਚ ਹਮਾਸ ਦੇ ਮੁੱਖ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਕਈ ਹਮਲੇ ਕੀਤੇ। ਦੋਹਾਂ ਧਿਰਾਂ ਵਿਚਾਲੇ ਦਹਾਕਿਆਂ ਦੀ ਸਭ ਤੋਂ ਵੱਡੀ ਲੜਾਈ ਵਿਚ ਹੁਣ ਤੱਕ ਇਜ਼ਰਾਈਲ ਤੇ ਗਾਜ਼ਾ ਪੱਟੀ ਵਿਚ 27 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ ਤੇ ਭਾਰਤ ਇਜ਼ਰਾਈਲ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਵਾਲੇ ਦੇਸ਼ਾਂ ਵਿਚੋਂ ਹੁਣ ਇਕ ਹੈ। ਭਾਰਤ ਵਿਚ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹਾ ਪ੍ਰਸ਼ਾਸਨ ਨੇ ਫਸਲ ਰਹਿੰਦ ਖੂੰਹਦ ਸਾੜਨ ਦੇ ਦੋਸ਼ ਵਿਚ 116 ਕਿਸਾਨਾਂ ਤੇ ਕਰੀਬ 3 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦਸਿਆ ਹਰਿਆਣੇ ਦਾ ਝੋਨੇ ਦਾ ਕਟੋਰਾ ਮੰਨੇ ਜਾਣ ਵਾਲੇ ਕੁਰੂਕਸ਼ੇਤਰ ਚ ਖੇਤਾਂ ਚ ਲੱਗੀ ਅੱਗ ਤੇ ਸੈਟੇਲਾਈਟ ਦੀ ਤਸਵੀਰਾਂ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਰਾਜ ਦੇ ਖੇਤੀ ਵਿਭਾਗ ਦੇ ਅਧਿਕਾਰੀ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਵੀ ਨਜ਼ਰ ਰੱਖ ਰਹੇ ਨੇ। ਸ਼ਰਮਾ ਅਨੁਸਾਰ ਚਾਲੂ ਸੀਜ਼ਨ ਦੌਰਾਨ 130 ਥਾਨਾਂ ਤੋਂ ਪਰਾਲੀ ਸਾੜਨ ਦੀ ਜਾਣਕਾਰੀ ਮਿਲੀ ਹੈ। ਖੇਤੀ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਚ 118 ਥਾਵਾਂ ਤੇ ਅੱਗ ਲੱਗਣ ਦੀ ਜਾਣਕਾਰੀ ਸਹੀ ਪਾਈ ਗਈ ਹੈ। ਪਰਾਲੀ ਸਾੜਨ ਵਾਲੇ 116 ਕਿਸਾਨਾਂ ਖਿਲਾਫ਼ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਤੇ 2.97 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਅਕਤੂਬਰ ਤੇ ਨਵੰਬਰ ਚ ਦਿੱਲੀ NCR ਚ ਹਵਾ ਪ੍ਰਦੂਸ਼ਣ ਦੇ ਪੱਧਰ ਚ ਖਤਰਨਾਕ ਵਾਧੇ ਦੇ ਪਿੱਛੇ ਪੰਜਾਬ ਅਤੇ ਹਰਿਆਣਾ ਚ ਝੋਨੇ ਦੀ ਪਰਾਲੀ ਸਾੜਨ ਨੂੰ ਇਕ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਪਿਛਲੇ ਮਹੀਨੇ ਉੱਤਰੀ ਟੋਰਾਂਟੋ ਦੇ ਬੈਂਕ ਵਿਚ ਗੜਬੜੀ ਕਰਨ ਵਾਲੀ ਔਰਤ ਦੀ ਪੁਲਿਸ ਵੱਲੋਂ ਹੁਣ ਭਾਲ ਕੀਤੀ ਜਾ ਰਹੀ ਹੈ। ਇਸ ਔਰਤ ਨੇ ਕਥਿਤ ਤੌਰ ਉਤੇ ਤੇਜ਼ਰ ਕੱਢ ਕੇ ਬੈਂਕ ਦੇ ਮੁਲਾਜ਼ਮਾਂ ਨੂੰ ਧਮਕਾਇਆ ਸੀ। ਵੀਰਵਾਰ ਨੂੰ ਜਾਰੀ ਕੀਤੀ ਗਈ ਨਿਊਜ਼ ਰਿਲੀਜ਼ ਦੇ ਵਿਚ ਟੋਰਾਂਟੋ ਪੁਲਿਸ ਨੇ ਦਸਿਆ ਕਿ ਨਾਰਥ ਯਾਰਕ ਦੇ ਨਿਊਟਨ ਬਰੁੱਕ ਏਰੀਆ ਦੇ ਵਿਚ ਸਥਿਤ ਇਕ ਫਾਈਨੈਂਸ਼ੀਅਲ ਇੰਸਟੀਚਿਊਟ ਦੇ ਵਿਚ ਪੁਲਿਸ ਅਧਿਕਾਰੀਆਂ ਨੂੰ ਸੱਦਿਆ ਗਿਆ। ਇਹ ਇੰਸਟੀਚਿਊਸ਼ਨ ਬਾਰਥ ਸਟਰੀਟ ਦੇ ਸਟੀਲਜ਼ ਐਵਨਿਊ ਦੇ ਨੇੜੇ ਹੈ। ਦੁਪਹਿਰ 2:45 ਉਤੇ ਕਿਸੇ ਸ਼ਖਸ ਵੱਲੋਂ ਧਮਕੀਆਂ ਦੇਣ ਦੀ ਗੱਲ ਆਖੀ ਗਈ। ਪੁਲਿਸ ਨੇ ਦਸਿਆ ਕਿ ਇਕ ਔਰਤ ਜੋ ਕਿ ਆਪਣੇ 20 ਤੋਂ 30 ਸਾਲ ਦੇ ਦਰਮਿਆਨ ਹੈ ਬੈਂਕ ਵਿਚ ਦਾਖਲ ਹੋਈ। ਉਸਨੇ ਇਕ ਨੋਟ ਸਟਾਫ ਨੂੰ ਵਿਖਾਇਆ। ਜਾਂਚਕਾਰਾਂ ਨੇ ਇਹ ਨਹੀਂ ਦਸਿਆ ਕਿ ਉਸ ਨੋਟ ਉਤੇ ਕੀ ਲਿਖਿਆ ਹੋਇਆ ਸੀ। ਫਿਰ ਮਸ਼ਕੂਕ ਨੇ ਗੜਬੜੀ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਟੇਜ਼ਰ ਕੱਢ ਕੇ ਮੁਲਾਜ਼ਮਾਂ ਨੂੰ ਧਮਕਾਇਆ। ਮੌਕੇ ਤੋਂ ਜਾਣ ਤੋਂ ਪਹਿਲਾਂ ਇਸ ਔਰਤ ਨੇ ਕਾਫ਼ੀ ਲੋਕਾਂ ਨੂੰ ਡਰਾ ਦਿੱਤਾ। ਪੁਲਿਸ ਨੇ ਦਸਿਆ ਕਿ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। ਮਸ਼ਕੂਕ ਔਰਤ ਦੀਆਂ ਤਸਵੀਰਾਂ ਪੁਲਿਸ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਪੁਲਿਸ ਤੇਜ਼ੀ ਦੇ ਨਾਲ ਇਸ ਔਰਤ ਦੀ ਹੁਣ ਭਾਲ ਕਰ ਰਹੀ ਹੈ। ਟੋਰਾਂਟੋ ਪੁਲਿਸ ਦੇ ਵੱਲੋਂ ਯਹੂਦੀ ਕਮਿਊਨਿਟੀਜ਼ ਤੇ ਉਨ੍ਹਾਂ ਦੀਆਂ ਧਾਰਮਿਕ ਥਾਵਾਂ ਦੇ ਉੱਤੇ ਸਿਕਿਉਰਿਟੀ ਵਧਾਉਣ ਦੀ ਯੋਜਨਾ ਬਣਾਈ ਗਈ ਹੈ, ਪਰ ਇਸ ਕਮਿਊਨਿਟੀ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਹੈ ਇਸ ਬਾਰੇ ਅਜੇ ਕੋਈ ਸਬੂਤ ਨਹੀਂ ਮਿਲਿਆ। ਬੁੱਧਵਾਰ ਰਾਤ ਨੂੰ ਜਾਰੀ ਕੀਤੇ ਗਏ ਬਿਆਨ ਵਿਚ ਟੋਰਾਂਟੋ ਪੁਲਿਸ ਸਰਵਿਸ ਨੇ ਆਖਿਆ ਕਮਿਊਨਿਟੀ ਦੇ ਆਗੂਆਂ ਦੇ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਮੱਧ ਪੂਰਬ ਵਿਚ ਜਾਰੀ ਜੰਗ ਦੇ ਕਾਰਨ ਕਮਿਊਨਿਟੀ ਵਿਚ ਸਹਿਮ ਪਾਇਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਹੋਣ ਵਾਲੇ ਇਵੈਂਟਸ ਦੇ ਲਈ ਆਨਲਾਈਨ ਸਰਕੂਲੇਟ ਹੋ ਰਹੀਆਂ ਧਮਕੀਆਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ। ਇਸ ਦੌਰਾਨ ਕਲਚਰਲ ਸੈਂਟਰਸ, ਯਹੂਦੀਆਂ ਦੀਆਂ ਪ੍ਰਾਰਥਨਾਵਾਂ ਵਾਲੀਆਂ ਥਾਵਾਂ, ਮਸਜਿਦ ਤੇ ਹੋਰਨਾਂ ਧਾਰਮਿਕ ਥਾਵਾਂ ਦੇ ਆਲੇ ਦੁਆਲੇ ਗਸ਼ਤ ਵਧਾਈ ਜਾਵੇਗੀ। TPS ਵੱਲੋਂ ਜਾਰੀ ਕੀਤੇ ਬਿਆਨ ਦੇ ਵਿੱਚ ਆਖਿਆ ਗਿਆ ਕਿ ਜੇ ਕਿਸੇ ਨੂੰ ਹੇਟ ਨਾਲ ਸੰਬੰਧਿਤ ਕੋਈ ਵੀ ਘਟਨਾ ਵੇਖਣ ਨੂੰ ਸੁਣਨ ਨੂੰ ਮਿਲਦੀ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਫਲਸਤੀਨੀ ਤੇ ਇਜ਼ਰਾਈਲੀ ਕਮਿਊਨਿਟੀਜ਼ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਦੇ ਲਈ ਕਈ ਤਰ੍ਹਾਂ ਦੇ ਮੁਜ਼ਾਹਰੇ ਕੀਤੇ ਗਏ। ਵੀਰਵਾਰ ਸਵੇਰੇ 2 ਟਰੱਕਾਂ ਦੀ ਹੋਈ ਜ਼ਬਰਦਸਤ ਟੱਕਰ ਦੇ ਕਾਰਨ ਟੋਰੋਂਟੋ ਦੇ ਵਿਚ ਹਾਈਵੇ 401 ਦਾ ਕੁਝ ਹਿੱਸਾ ਬੰਦ ਹੋ ਗਿਆ। ਟੋਰੋਂਟੋ ਫਾਇਰ ਵੱਲੋਂ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤੇ 2 ਟਰੈਕਟਰ ਟ੍ਰੇਲਰ ਦੇ ਦਰਮਿਆਨ ਹੋਈ ਇਸ ਟੱਕਰ ਦੇ ਨਾਲ ਇਕ ਟਰੱਕ ਨੂੰ ਅੱਗ ਲੱਗ ਗਈ। ਇਹ ਹਾਦਸਾ ਸਵੇਰੇ 6:15 ਵਜੇ ਦੇ ਨੇੜੇ ਤੇੜੇ ਐਵਨਿਊ ਰੋਡ ਵੱਲ ਜਾਣ ਵਾਲੀਆਂ ਐਕਸਪ੍ਰੈਸ ਲੇਨਸ ਦੇ ਵਿਚ ਵਾਪਰਿਆ। ਅੱਗ ਉਤੇ ਕਾਬੂ ਪਾਉਣ ਦੇ ਲਈ ਐਮਰਜੈਂਸੀ ਅਮਲਾ ਮੌਕੇ ਤੇ ਮੌਜੂਦ ਹੈ। ਫਾਇਰ ਅਧਿਕਾਰੀਆਂ ਨੇ ਦਸਿਆ ਕਿ ਟਰੱਕ ਦਾ ਸਿਰਫ ਸਾਹਮਣੇ ਵਾਲੇ ਹਿੱਸੇ ਦੇ ਵਿਚ ਹੀ ਅੱਗ ਲੱਗੀ ਹੈ, ਟ੍ਰੇਲਰ ਵਾਲੇ ਹਿੱਸੇ ਦੇ ਵਿਚ ਅੱਗ ਨਹੀਂ ਲੱਗੀ। ਖਬਰ ਲਿਖੇ ਜਾਣ ਤੱਕ ਅੱਗ ਉਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ। ਇਸ ਹਾਦਸੇ ਦੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਐਲਨ ਰੋਡ ਤੋਂ ਐਵਨਿਊ ਰੋਡ ਤੱਕ 401 ਐਕਸਪ੍ਰੈਸ ਲੇਨਸ ਦਾ ਪੂਰਵ ਵਾਲਾ ਹਿੱਸਾ ਬੰਦ ਰਹੇਗਾ। ਇਸ ਨੂੰ ਕਦੋਂ ਖੋਲਿਆ ਜਾਵੇਗਾ, ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਇਜ਼ਰਾਈਲ ਦੇ ਹਮਲੇ ਨੇ ਨਸਲਕੁਸ਼ੀ ਦੀ ਯਾਦ ਤਾਜ਼ਾ ਕਰਵਾਈ, ਕਿਹਾ ਜੋ ਬਾਈਡਨ ਨੇ। ਨੇਪਾਲ ਨੇ ਇਜ਼ਰਾਈਲ ਚ 253 ਵਿਦਿਆਰਥੀ ਕੱਢੇ। ਹਮਾਸ ਨਾਲ ਜੁੜੇ ਖਾਤੇ ਐਕਸ ਤੋਂ ਗਏ ਹਟਾਏ ਗਏ। ਰੂਸ ਦੇ ਰਾਸ਼ਟਰਪਤੀ ਪੁਤਿਨ ਕਿਰਗਿਸਤਾਨ ਪਹੁੰਚੇ। ਸਿੰਗਾਪੁਰ ਦੇ ਸਪੋਰਟਸ ਸਕੂਲ ਵਿਚ ਭਾਰਤੀ ਮੂਲ ਦੇ ਵਿਦਿਆਰਥੀ ਦੀ ਹੋਈ ਮੌਤ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਤੁਸੀਂ ਆਪਣਾ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟ ਦੇ ਵਿੱਚ ਹੁਣ ਕਰ ਸਕਦੇ ਹੋ। 7 ਅਵੇਲੇਬਲ ਗੋਟ ਮਾਡਲ ਦੇ ਵਿੱਚ ਤੁਸੀਂ ਕੋਈ ਵੀ ਖੂਬਸੂਰਤ ਨਜ਼ਾਰੇ ਦਾ ਆਨੰਦ ਲੈ ਸਕਦੇ ਹੋ। ਇਸ ਵੇਲੇ $4,250 ਦੇ ਰਿਬੇਟਸ ਤਮਾਮ 2023 ਬ੍ਰੋਂਕੋ ਸਪੋਰਟਸ ਮਾਡਲ ਤੇ ਤੁਹਾਨੂੰ ਮਿਲ ਰਹੇ ਨੇ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ ਜਾਂ forddealers.ca।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ EHRB.ca।
ਕਿਆ ਆਪਕੇ ਘਰ ਔਰ ਆਟੋ ਇੰਸ਼ੋਰੈਂਸ ਕੀ ਰਿਨਿਵਲ ਹੋ ਰਹੀ ਹੈ? ਕਿਆ ਆਪ ਦੁਰੁਸਤ ਇੰਸ਼ੋਰੈਂਸ ਕਵਰੇਜ ਕੇ ਲਿਏ ਅੱਛੀ ਕੀਮਤ ਕੀ ਤਲਾਸ਼ ਮੇ ਹੈ? ਤੋ ਫਿਰ ਆਪਕੋ ਆਲ ਸਟੇ ਏਜੈਕ ਏਜੰਸੀ ਕੇ ਰਾਜਾ ਮੁਦੱਸਰ ਕੋ 6472903773 ਪਰ ਕਾਲ ਕਰਨੀ ਚਾਹੀਏ। ਆਜ ਹੀ ਕਾਲ ਕਰੇ ਔਰ ਆਪ ਦੋ ਕਾਰੋ ਔਰ ਇੱਕ ਘਰ ਕੀ ਇੰਸ਼ੋਰੈਂਸ ਕਰਾਤੇ ਵਕਤ ਤਕਰੀਬਨ $1,775 ਕੀ ਬਚਤ ਕਰ ਸਕਤੇ ਹੈ। ਰਾਜਾ ਮੁਦੱਸਰ 6472903773, ਆਲ ਸਟੇਟ ਕੇ ਸਾਥ ਆਪ ਮਹਿਫੂਜ਼ ਹਾਥੋਂ ਮੇ ਹੈ। ਟਰਮਸ ਐਂਡ ਕੰਡੀਸ਼ਨ ਅਪਲਾਈ।
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ, ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ। ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20-25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ। ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਮਨ ਗਿੱਲ ਨੂੰ ਫੋਨ ਕਰੋ 519-569-9282। 519-569-9282।
वहमो गुमान से दूर दूर यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो,
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्यूएशन के लिए एक दफा कॉल कीजिए आरिफा मुजफ्फर 6478986245 8986245।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
Morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਰਮਨਜੀਤ ਸਿੰਘ ਸਿੱਧੂ। ਸਾਡੇ ਸਟੂਡੀਓ ਦਾ ਨੰਬਰ 416-620-1778। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਗੱਲ ਕਰਾਂਗੇ ਇਜ਼ਰਾਈਲ ਪੈਲੇਸਟੀਨ ਮਾਮਲੇ ਦੇ ਉੱਪਰ ਕਿ ਰੀਸੈਂਟਲੀ ਇਹ ਮਾਮਲਾ ਪੂਰੀ ਤਰ੍ਹਾਂ ਭਖ ਕੇ ਦੁਨੀਆਂ ਦੇ ਮੂਹਰੇ ਆਇਆ ਸੀ। ਇਸ ਵਕਤ ਸਭ ਤੋਂ ਵੱਡੀਆਂ ਖ਼ਬਰਾਂ ਇਸੇ ਮੁਤਲਕ ਹੀ ਆ ਰਹੀਆਂ ਨੇ, ਬਾਕੀ ਸੰਸਾਰ ਦੀਆਂ ਹੋਰ ਘਟਨਾਵਾਂ ਪਿੱਛੇ ਪੈ ਗਈਆਂ ਨੇ। ਸੋ ਇਸੇ ਬਾਰੇ ਅਸੀਂ ਗੱਲਬਾਤ ਕਰਾਂਗੇ ਤੇ ਸਾਡੇ ਮਹਿਮਾਨ ਨੇ ਹਰਪਾਲ ਸਿੰਘ ਜੀ। ਹਰਪਾਲ ਜੀ
ਸਤਿ ਸ੍ਰੀ ਅਕਾਲ ਮੇਰੇ ਸਾਰੇ ਸਰੋਤਿਆਂ ਨੂੰ, ਮੇਰੇ ਵੱਲੋਂ ਆਦਾਬ ਅਰਜ਼, ਨਮਸਕਾਰ,
ਬਹੁਤ ਮਿਹਰਬਾਨੀ, ਥੈਂਕ ਯੂ। ਤੇ ਹਰਪਾਲ ਜੀ, ਆਪਾਂ ਮੇਨ ਗੱਲ ਇੱਥੋਂ ਹੀ ਰੱਖੀਏ ਕਿ ਪਹਿਲਾਂ ਤੇ ਇਹ ਹਮਲਾ ਹੋਇਆ ਜਿਹੜਾ ਰੀਸੈਂਟਲੀ, ਤੇ ਤੁਹਾਨੂੰ ਇਹਦੇ ਤੋਂ ਕਿੰਨੀ ਹੈਰਾਨੀ ਹੋਈ? ਪਹਿਲਾਂ ਤਾਂ ਤੁਸੀਂ ਆਪਣੇ ਪਹਿਲੇ ਪ੍ਰਭਾਵ ਦੱਸੋ ਇਹਦੇ ਉੱਤੇ, ਤੁਹਾਡੇ ਮਨ ਦੇ ਉੱਤੇ ਕੀ ਇਹਦੇ ਨਾਲ ਇਮੇਜ ਬਣੀ ਹੈ, ਕੀ ਤੁਸੀਂ ਮਹਿਸੂਸ ਕਰਦੇ ਹੋ ਸ਼ਨੀਵਾਰ ਤੋਂ ਜਿਹੜਾ ਨਵਾਂ ਘਟਨਾਕ੍ਰਮ ਸ਼ੁਰੂ ਹੋਇਆ?
ਨਹੀਂ, ਮਨੁੱਖੀ ਕਾਰਨ ਉੱਤੇ ਤਾਂ ਅਫਸੋਸ ਹੀ ਕੀਤਾ ਜਾ ਸਕਦਾ, ਖੁਸ਼ੀ ਤਾਂ ਕਿੰਨੀ ਹੁੰਦੀ, ਪਰ ਇਹਦੇ ਚ ਕੋਈ ਇਹ ਨੀ ਕਿ ਮੈਨੂੰ ਕੋਈ ਇਹਦਾ ਝਟਕਾ ਲੱਗਿਆ ਹੈ ਕਿ ਇਹ ਜਿਹੜਾ ਵਰਲਡ ਫਨੋਮਨਾ ਹੈ, ਪਹਿਲਾਂ ਤਾਂ ਹੈ ਕਿ ਜਿੱਥੇ ਇਹ ਸਾਰਾ ਚੱਲ ਰਿਹਾ ਹੈ, ਸਾਰਾ ਸਿਸਟਮ ਆਪਣਾ ਲੜਾਈ ਚੱਲ ਰਹੀ ਹੈ, ਇਹਦੀ ਅਸਲ ਬੈਕਗਰਾਉਂਡ ਛਾਨੀ ਪੈਗੀ। ਠੀਕ ਹੈ, ਆਪਾਂ ਜਿੰਨੀ ਵਾਰੀ ਵੀ ਆਪਾਂ ਕੀਤੀ ਬਹਿਸ ਮੁੜ ਤੁਰ ਕੇ ਕਹਿਣਗੇ ਯਾਰ ਇਹ ਸਾਮਰਾਜਵਾਦ ਕਿੱਥੇ ਆ ਜਾਂਦਾ ਵਿੱਚ, ਜਦੋਂ ਵੀ ਹੁੰਦਾ ਸਾਮਰਾਜਵਾਦ ਕਿੱਥੇ ਆ ਜਾਂਦਾ ਹੈ, ਇਹ ਚੀਜ਼ਾਂ ਕਿਉਂ ਘਟਿਤ ਹੋ ਰਹੀਆਂ ਨੇ। ਔਰ ਕਈ ਵਾਰੀ ਸਾਨੂੰ ਇਹ ਲੱਗਦਾ ਜਦੋਂ ਅਸੀਂ ਪੜ੍ਹ ਰਹੇ ਹੁੰਦੇ ਹਾਂ ਜਿਵੇਂ ਕਿਸੇ ਪਰਟੀਕੁਲਰ ਧਰਮ ਬਾਰੇ ਕਦੇ ਵੀ ਕਰੀਏ, ਤੇ ਉਹਦੇ ਚ ਹੁੰਦਾ ਕਿ ਸ਼ਾਇਦ ਧਰਮ ਦੇ ਸਾਰੇ ਲੋਕ ਇਹੋ ਜਿਹੇ ਹੋਣਗੇ। ਕਈ ਚੀਜ਼ਾਂ ਸਾਡੇ ਦਿਮਾਗ ਚ ਇੱਕ ਜ਼ਹਿਨ ਚ ਬਣ ਜਾਂਦਾ, ਹਿੱਸਾ ਬਣ ਜਾਂਦਾ ਹੈ, ਕਿਉਂਕਿ ਟ੍ਰੈਜਡੀ ਹੈ ਕਿ ਜਿਨ੍ਹਾਂ ਨੇ ਖੁਦ ਭੁਗਤਿਆ ਹੈ 7 ਵਾਰ ਦੇ ਵਿੱਚ 70 ਲੱਖ ਲੋਕ ਇੱਕ ਮੁਲਕ ਚ ਮਾਰੇ ਗਏ ਹੋਣ, ਗੈਸ ਚੈਂਬਰਾਂ ਚ ਮਾਰੇ ਗਏ ਹੋਣ, ਉਹ ਕਦੀ ਦੂਜੇ ਜਿਹੜੀ ਹਿਊਮਨਿਟੀ ਤੇ ਕਿਸ ਤਰ੍ਹਾਂ ਅਟੈਕ ਕਰਦੇ ਨੇ, ਪਰ ਹੋ ਰਿਹਾ, ਅੱਜ ਨੀ ਹੋ ਰਿਹਾ, ਇਹ ਪਿਛਲੇ 1933 ਤੋਂ ਬਾਅਦ ਦਾ ਹੋ ਰਿਹਾ ਲਗਾਤਾਰ। ਇਹ ਘਟਨਾ ਕੀ ਹੈ, ਫਲਸਤੀਨ ਹੈ ਕੀ? ਪਹਿਲਾਂ ਤਾਂ ਬਹੁਤ ਵੱਡੀ ਦੁਨੀਆ ਨੂੰ ਇਹ ਨੀ ਪਤਾ ਹੋਣਾ ਕਿ ਜਿਹੜਾ ਯਰੂਸ਼ਲਮ ਦਾ ਇਲਾਕਾ, ਜਿਹੜਾ ਫਲਸਤੀਨ ਦਾ ਇਲਾਕਾ ਜਿਹਨੂੰ ਅੱਜ ਇਜ਼ਰਾਈਲ ਬੋਲਦੇ ਹੈ, ਇਹ ਤਿੰਨ ਧਰਮਾਂ ਦਾ ਸਾਂਝਾ ਜਗ੍ਹਾ ਹੈ। ਇਹਦੇ ਚ ਯਹੂਦੀ ਸਭ ਨੂੰ ਪੁਰਾਣਾ ਧਰਮ ਹੈ। ਠੀਕ ਹੈ, ਔਰ 17ਵੀਂ ਸ਼ਤਾਬਦੀ ਵਿੱਚ ਰੋਮਨ ਅੰਪਾਇਰ ਦੇ ਨਾਲ ਆਪਣਾ ਹੋਇਆ, ਜਦੋਂ ਰੋਮਨ ਅੰਪਾਇਰ ਸੀ 17ਵੀਂ ਸ਼ਤਾਬਦੀ ਚ ਇੱਥੋਂ ਯਹੂਦੀਆਂ ਨੂੰ ਅਪਰੂਟ ਕਰ ਦਿੱਤਾ ਉਹਨਾਂ ਨੇ। ਉਸ ਤੋਂ ਵੀ ਪਿੱਛਾ ਜਾਈਏ BC ਚ, ਇੱਕ ਟਾਈਮ ਇਹ ਮਿਸਰ ਦੇ ਵੀ ਗੁਲਾਮ ਰਹੇ, ਜਦੋਂ ਮਿਸਰ ਦਾ ਫਰਾਉਨ ਜਾ ਰਹੇ ਹੋਣਗੇ, ਅੰਪਾਇਰ ਰਹੇ ਹੋਣਗੇ, ਇਹ ਮਿਸਰ ਦੇ ਵੀ ਗੁਲਾਮ ਰਹੇ ਨੇ। ਮੈਂ ਕੋਈ ਨਾਵਲ ਪੜ੍ਹ ਰਿਹਾ ਸੀ, ਉਹਦੇ ਵਾਰ ਵਾਰ ਜ਼ਿਕਰ ਕਰਦੇ ਨੇ, ਜਦੋਂ ਗੁਲਾਮੀ ਪ੍ਰਥਾ ਦੀ ਗੱਲ ਕਰਦੇ ਹੋ ਵਾਰ ਵਾਰ ਜ਼ਿਕਰ, ਕਦੀ ਭੁੱਲੋ ਨਾ ਕਿ ਅਸੀਂ ਕਦੀ ਮਿਸਰ ਦੇ ਗੁਲਾਮ ਸੀ। ਠੀਕ, ਫਿਰ ਬਹੁਤ ਲੋਕਾਂ ਨੇ ਪਤਾ ਕਿ ਜਿਹੜਾ ਯਹੂਦੀਆਂ ਵਿੱਚੋਂ ਹੀ ਈਸਾਈ ਮਤ ਖੜਾ ਹੋਇਆ ਹੈ, ਜੋ ਈਸਾ ਮਸੀਹ ਹੈ ਉਹ ਖੁਦ ਯਹੂਦੀ ਹੈ, ਈਸਾ ਮਸੀਹ, ਕਿਉਂਕਿ ਈਸਾ ਮਸੀਹ ਨੇ ਇੱਕ ਨਵੇਂ ਵਿਚਾਰ ਪੈਦਾ ਕੀਤੇ ਜਦੋਂ ਪੁਰਾਣੇ ਧਰਮ ਚ ਕੋਈ ਸਿਧਾਂਤ ਪੈਦਾ ਹੋ ਗਈ, ਉਹਦੇ ਚ ਜਿਹੜਾ ਸਮੇਂ ਦੇ ਹਾਨ ਦਾ ਨਹੀਂ ਰਿਹਾ ਉਹ ਵਿਚਾਰ, ਉਹਦੇ ਨਵਾਂ ਵਿਚਾਰ ਆਇਆ ਸੀ, ਉਹਨੂੰ ਕੈਰੀ ਕੀਤਾ ਈਸਾ ਮਸੀਹ ਨੇ। ਉਹ ਕਾਰਪੈਂਟਰ ਇੱਕ ਆਪਣਾ ਤਰਖਾਨ ਦਾ ਬੇਟਾ ਸੀ, ਔਰ ਉਹਨੇ ਜੋ ਵਿਚਾਰ ਦਿੱਤੇ ਜਿਹਨੂੰ ਬਾਅਦ ਚ ਈਸਾਈ ਮਤ ਬਣਿਆ, ਜਿਹਦੇ ਉੱਤੇ ਆਧਾਰ। ਠੀਕ, ਔਰ ਉਹ ਮਿਲ ਗਿਆ, ਖੁਦ ਯਹੂਦੀ ਹੈ, ਚੀਜ਼ਾਂ ਜਦੋਂ ਇਸਲਾਮ ਆਇਆ ਇਸ ਖਿੱਤੇ ਚ ਤੁਹਾਨੂੰ ਹੈਰਾਨੀ ਹੋਵੇਗੀ, ਯਹੂਦੀ ਵੀ ਖਤਰਾ ਕਰਦੇ ਨੇ ਤੇ ਇਸਲਾਮ ਵਾਲੇ ਵੀ ਖਤਰਾ ਕਰਦੇ ਨੇ।
ਬਿਲਕੁਲ, ਉਹਨਾਂ ਦੇ ਵੀ ਕੋਸ਼ਰ ਮੀਟ ਹੈ ਜਿਹਨੂੰ ਆਪਾਂ ਹਲਾਲ ਮੀਟ ਕਹਿੰਦੇ
ਹਾਂ, ਹਲਾਲ ਹੈ ਦੋਨੋਂ, ਸੂਰ ਨੂੰ ਹਰਾਮ ਸਮਝਦੇ ਨੇ ਦੋਨੋਂ ਹੀ।
ਹਾਂਜੀ ਬਿਲਕੁਲ,
ਇਸਾਈ ਜਿਹੜੇ ਵਿਚਕਾਰ ਆਏ ਨੇ ਦੋਨਾਂ ਦੇ, ਉਹ ਤਿੰਨਾਂ ਨੂੰ ਸਭ ਚੀਜ਼ ਨੂੰ ਜਾਇਜ਼ ਸਮਝਦੇ, ਉਹਨਾਂ ਚ ਇਹ ਮਸਲਾ ਹੈ ਹੀ ਨੀ।
ਹਾਂ,
ਇਹਨੂੰ ਅਗਰ ਬਰੀਕੀ ਆਪਾਂ ਇੰਨੀ ਬਰੀਕੀ ਨੀ ਜਾ ਸਕਦੇ, ਸਮਾਂ ਬਹੁਤ ਥੋੜਾ ਹੈ। ਫਿਰ ਗੁੰਝਣਾ ਕਿੱਥੇ ਹੈ, ਗੁੰਝਣਾ ਕਿੱਥੇ ਹੈ? ਇਵਨ ਕਿ ਮੈਂ ਪੜ੍ਹ ਰਿਹਾ ਸੀ ਕਿ ਇਸਲਾਮ ਵਿੱਚ ਵੀ ਈਸਾ ਨੂੰ ਵੀ ਪੈਗੰਬਰ ਮੰਨਿਆ ਹੈ, ਈਸਾ ਦੀ ਮਾਂ ਨੂੰ ਪੈਗੰਬਰ ਦੀ ਮਾਂ ਕਿਹਾ ਪੈਗੰਬਰ ਮੁਹੰਮਦ ਨੇ। ਜਿਹੜਾ ਯਹੂਦੀਆਂ ਦੇ ਹੈ ਡੈਵਿਡ ਹੈ ਆਪਣਾ, ਦੂਸਰੇ ਜਿਹੜੇ ਉਹਨਾਂ ਮਤਲਬ ਕਿ ਉਹ ਉਹਨਾਂ ਨੂੰ ਵੀ ਪੈਗੰਬਰ ਮੰਨਿਆ ਇਹਨਾਂ ਨੇ, ਪੈਗੰਬਰ ਮੁਹੰਮਦ। ਠੀਕ
ਠੀਕ ਹੈ,
ਪਰ ਦੇਖੋ ਨਾ ਕਿ ਅੱਜ ਦੀ ਦੁਨੀਆਂ ਵਿੱਚ ਆ ਕੇ ਜਿੰਨੀ ਵੱਡੀ ਕੰਟਰਡਿਕਸ਼ਨ ਦੇ ਯਹੂਦੀਆਂ ਦੀ, ਪਹਿਲਾਂ ਕ੍ਰਿਸਚਨ ਦੀ ਨਹੀਂ ਬਹੁਤ ਜ਼ਿਆਦਾ ਧਰਮ ਦੇ ਆਧਾਰ ਤੇ, ਉਸ ਤੋਂ ਬਾਅਦ ਉਹੀ ਚੀਜ਼ ਆ ਕੇ ਟਕਰਾਓ ਬਣਿਆ। ਬਾਅਦ ਚ ਤੁਹਾਨੂੰ ਦੱਸਿਆ ਕਿ ਮਿਡਲ ਏਜ ਦੇ ਵਿੱਚ ਕਦੀ ਸਪੇਨ ਕਦੀ ਇੱਕ ਟਾਈਮ ਰਿਹਾ ਪੂਰਾ ਚਰਚ ਦਾ ਰਾਜ ਰਿਹਾ ਪੂਰੇ ਯੂਰਪ ਤੇ, ਫਿਰ ਇਸਲਾਮ ਦਾ ਰਾਜ ਰਿਹਾ ਪੂਰੇ ਯੂਰਪ ਦੇ ਉੱਤੇ ਬਹੁਤ ਲੰਬੇ ਸਮੇਂ ਤੱਕ ਗਿਆ, ਜਿਹੜਾ ਅੱਜ ਤੁਹਾਡਾ ਹੈ ਆਪਣਾ ਯੂਗੋਸਲਾਵੀਆ ਦੇ ਪੁਰਾਣੇ ਪਾਰਟ ਚ ਵੀ ਇਸਲਾਮ ਬੈਠਾ ਹੈ ਤੇ ਉੱਤਰ ਦੇ ਗਏ। ਠੀਕ ਹੈ, ਜਦੋਂ ਸਾਮਰਾਜਵਾਦ ਬਣ ਪਿਆ, ਜਦੋਂ ਇੰਡਸਟਰੀ ਆਈ, ਪੂੰਜੀ ਆਈ, ਪੂੰਜੀ ਤੋਂ ਬਾਅਦ ਪੂੰਜੀਵਾਦ ਦਾ ਵਿਕਾਸ ਸ਼ੁਰੂ ਹੋਇਆ, ਦੁਨੀਆਂ ਵਿੱਚ ਕਬਜ਼ਾ ਕੀਤਾ, ਉਹਨੇ ਕਈ ਦੁਨੀਆਂ ਦੇ ਨਕਸ਼ੇ ਸਾਡੇ ਹਿੰਦੁਸਤਾਨ ਚ ਮਹਿਕਮੋਨ ਲਾਈਨ ਕਹਿੰਦੇ ਮਹਿਕਮੋਨ, ਮਹਿਕਮੋਨ ਕੌਣ ਹੈ? ਨਾ ਤੋ ਚੈਨੀ ਨਾ ਹੈ ਤੇ ਨਾ ਹਿੰਦੁਸਤਾਨੀ ਨਾ ਹੈ, ਪਰ ਚੈਨਾ ਵੀ ਹਿੰਦੁਸਤਾਨ ਚ ਲਾਈਨ ਉਹ ਖਿੱਚ ਕੇ ਗਿਆ ਹੈ। ਰੈਡ ਕਲਿਫ ਹੈ ਜਿਹੜਾ ਪੰਜਾਬ ਤੇ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਵੰਡ ਕੇ ਗਿਆ, ਜਿਹੜਾ ਕਦੇ ਹਿੰਦੁਸਤਾਨ ਚ ਆਇਆ ਨੀ। 1933 ਚ ਇੱਥੇ ਜਾ ਕੇ ਯਹੂਦੀਆਂ ਨੂੰ ਵਸਾਉਣਾ ਸ਼ੁਰੂ ਕੀਤਾ, ਇੱਥੇ ਕਬਜ਼ਾ ਕਿਹਦਾ ਸੀ? ਕਬਜ਼ਾ ਇੱਥੇ ਸੀ ਬ੍ਰਿਟਿਸ਼ ਇੰਪਾਇਰ ਦਾ, ਤੇ ਕਲੋਨੀ ਸਿਸਟਮ ਜਿਹੜਾ ਮਿਡਲ ਈਸਟ ਤੇ ਹੁਣ ਇਸ ਟਾਈਮ ਰੋੜਾ ਚੱਲ ਰਿਹਾ ਜਿਹੜਾ ਸਾਰਾ ਸਾਰਾ। ਠੀਕ, 1933 ਤੱਕ ਇੱਥੇ ਕਬਜ਼ਾ ਸੀ, ਉਹਨਾਂ ਨੇ ਲਿਆ ਕੇ ਵਸਾਉਣਾ ਸ਼ੁਰੂ ਕੀਤਾ। ਔਰ ਕਿੰਨੇ ਉਹ ਸ਼ਾਤਰ ਲੋਕ ਨੇ, ਕਿੰਨੀਆਂ ਉਹ ਰੂਟ ਛੱਡ ਕੇ ਗਏ ਜਿਹੜੇ ਆਉਣ ਵਾਲੇ ਸਦੀਆਂ ਤੱਕ ਉਹਨਾਂ ਦੇ ਥੱਲੇ ਰਹਿਣ। ਅੱਜ ਜਿਹੜਾ ਇਸਰਾਇਲ ਹੈ, ਯਹੂਦੀ ਉੱਥੇ ਆਏ ਨੇ, ਉਹਨਾਂ ਜਾਤੀ ਹੋਈ, ਇਹਦੇ ਕੋਈ ਇਹਦਾ ਸ਼ੱਕ ਨਹੀਂ ਹੈ, ਪਰ ਉਹਦੇ ਨਾਲ ਨਾਲ ਯਹੂਦੀਆਂ ਨੇ ਇੱਥੇ ਆ ਕੇ ਜੋ ਕੀਤਾ ਹੈ, ਜਿਹੜੇ ਉਹਦੇ ਪਿੱਛੋਂ ਉਹਦੇ ਖੜੇ ਤਾਕਤਾਂ ਕੌਣ ਖੜੀਆਂ ਨੇ? ਅੱਜ ਤਾਕਤਾਂ ਦੇ ਪਿੱਛੇ ਖੜੀਆਂ ਨੇ ਯੂਰਪ ਦੀਆਂ ਤਾਕਤਾਂ, ਜਰਮਨ ਦੇ ਨਾਲ ਖੜਾ ਜਿਹਨਾਂ ਸਮਝੌਤੇ ਜਿੱਤੇ ਹਕਾਨ ਉਹ ਹੈ ਯਹੂਦੀਆਂ ਦਾ। ਠੀਕ ਹੈ, ਉਹ ਅੱਜ ਕਿਤੇ ਖੜਾ ਯਹੂਦੀਆਂ ਦੇ ਨਾਲ ਖੜਾ ਇਸਰਾਇਲ ਦੇ ਨਾਲ, ਔਰ ਉਹੀ ਕੰਮ ਕਰਵਾ ਰਿਹਾ ਹੈ ਜਿਹੜੇ ਕਦੀ ਯਹੂਦੀਆਂ ਨਾਲ ਖੁਦ ਨਾ ਹੋਇਆ ਸੀ।
ਹਰਪਾਲ ਜੀ, ਜਿਵੇਂ ਹੁਣ ਪਿੱਛੇ ਜੇ ਕੈਨੇਡਾ ਦਾ ਰੌਲਾ ਪਿਆ ਹੈ ਕਿ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਸਪੀਕਰ ਨੇ ਬੰਦਾ ਲਿਆਂਦਾ ਤੇ ਉਹ ਵੀ ਉਹ ਯੂਕਰੇਨੀ ਨਿਕਲਿਆ ਤੇ ਜਿਹੜਾ ਨਾਜ਼ੀਆਂ ਦੇ ਨਾਲ ਲੜਦਾ ਰਿਹਾ, ਤੁਹਾਡੇ ਕੋਲ ਤੁਸੀਂ ਇਜ਼ਰਾਈਲ ਨਾਲ ਵੀ ਖੜੇ ਹੋ, ਤੁਸੀਂ ਨਾਜ਼ੀਆਂ ਨਾਲ ਵੀ ਖੜੇ ਹੋ, ਤੁਹਾਡੇ ਤੇ ਪਿੰਡੇ ਤੇ ਤੇਲ ਹੀ ਬੜਾ ਲੱਗਿਆ, ਇਹਦੇ ਤੇ ਤਾਂ ਮੱਖੀ ਨੀ ਪੈਂਦੀ?
ਨੀ, ਮੀਡੀਆ ਬਾਇਸ ਹੈ ਨਾ, ਮੈਂ ਦੱਸੀ ਜਾਣਾ ਕਿ ਉਹ ਇੱਕ ਚੀਜ਼ ਦੱਸ ਰਹੇ ਨੇ ਕਿ ਹਮਾਸ ਨੇ ਬੰਦੇ ਕਿਡਨੈਪ ਕੀਤੇ, ਹਮਾਸ ਰਿਹਾ ਕੀਤਾ, ਹਮਾਸ ਪੈਦਾ ਕਿਹਨੇ ਕੀਤਾ, ਇਹ ਕਿਉਂ ਨੀ ਦੱਸਦੇ? ਇਹ ਤਾਂ ਪੀਐਲਓ ਸੀ ਜਿਹੜੀ ਲਿਬਰੇਸ਼ਨ ਮੂਵਮੈਂਟ ਲੜ ਰਹੀ ਸੀ। ਅਰਾਫਾਤ ਉਹਦਾ ਲੀਡਰ ਸੀ ਜਿਹਨੂੰ ਪੂਰੀ ਦੁਨੀਆਂ ਰਿਕੋਗਨਾਈਜ਼ ਕਰਦੀ ਸੀ, ਉਹਨੂੰ ਉਹਨੂੰ ਡਿਵਾਈਡ ਕਰਨ ਵਾਸਤੇ ਹਮਾਸ ਪੈਦਾ ਕੀਤਾ ਸੀਆਈਏ ਨੇ ਔਰ ਮੁਸਾਦ ਨੇ ਔਰ ਇਸਰਾਇਲ ਨੇ। ਮਤਲਬ ਇਹਨੂੰ ਹਮਾਸ ਨੂੰ ਪਤਾ ਨਹੀਂ ਹੈ ਕਿ ਉਹਦੇ ਕੋਲ ਕਿੰਨੇ ਕੁ ਹਥਿਆਰ ਹੈ ਜਿਹੜਾ ਉਹ ਕਾਊਂਟਰ ਲੜਾਈ ਲੜੇਗਾ ਇਸਰਾਇਲ ਨਾਲ, ਉਹਨੂੰ ਸਾਰਾ ਪਤਾ ਹੈ। ਪਰ ਕਿਉਂਕਿ ਜਦੋਂ ਅੱਜ ਆਰਡਰ ਆਇਆ ਜਿਹੜਾ ਲੇਟੈਸਟ ਕਿ 10 ਲੱਖ ਲੋਕਾਂ ਨੂੰ ਕਹਿੰਦਾ ਕਿ ਇਹਨੂੰ ਖਾਲੀ ਕਰੋ, ਜਾਓ ਛੱਡੋ ਇਹਨੂੰ, ਮਤਲਬ ਲੋਕ ਕਿੱਧਰ ਜਾਣਗੇ, ਕਿੱਧਰ ਜਾਣਗੇ, ਕਿਵੇਂ ਰਹਿ ਲੈਣਗੇ? ਜਿੱਥੇ ਜਗ੍ਹਾ ਰਹਿਣ ਦੀ 10,000 ਲੋਕਾਂ ਦੀ ਹੈ, ਉੱਥੇ 10,000 ਲੋਕਾਂ ਨੂੰ ਤੁਸੀਂ ਹੋਰ ਵਾੜ ਰਹੇ ਹੋ, ਦੱਖਣ ਨੂੰ ਖਾਲੀ ਕਰਵਾ ਰਹੇ ਹੋ ਕਹਿ ਕੇ ਹਮਾਸ ਤੋਂ ਖਾਲੀ। ਕੀ ਹਮਾਸ ਕੋਈ ਕੰਮ ਨਹੀਂ ਕਰ ਰਿਹਾ ਜੋ ਇਸਰਾਇਲ ਚਾਹੁੰਦਾ ਹੈ?
ਕਿਉਂਕਿ ਮੈਂ ਵੀ ਇਹੀ ਸੋਚ ਰਿਹਾ ਸੀਗਾ, ਜਿਸ ਤਰ੍ਹਾਂ ਇਸਰਾਇਲ ਨੂੰ ਇਹ ਲੱਗਦਾ ਹੈ ਕਿ ਬਿੱਲੀ ਦੇ ਭਾਣੇ ਛਿੱਕਾ ਟੁੱਟਿਆ, ਉਹ ਐਨ ਫਲੱਡ ਲਿਆ ਤਾ ਉਹਨਾਂ ਨੇ ਅਟੈਕ ਕਰਨ ਦਾ, ਤੇ ਉਹੀ 9/11 ਵੇਲੇ ਮਾਹੌਲ ਹੈ। ਹਾਂਜੀ ਹਾਂਜੀ,
ਮੈਂ ਦੂਜੀ ਕਹਿ ਰਿਹਾ, ਬਿੱਲੀ ਉਹਨਾਂ ਦੀ ਪਾਲੀ ਹੈ, ਉਹਨਾਂ ਨੇ ਫਤਿਹ ਨੂੰ, ਜਿਹੜੀ ਫਤਿਹ ਹੈ ਜਿਹੜਾ ਆਪਣਾ ਗਾਜ਼ਾ ਪੱਟੀ ਆ ਗਈ, ਦੂਜਾ ਵੈਸਟ ਬੈਂਕ ਹੈ ਜਿੱਥੇ ਵੈਸਟ ਬੈਂਕ ਚ ਗੌਰਮੈਂਟ ਹੈ ਜਿਹੜੀ, ਉਹਦੇ ਫਤਿਹ ਦੀ ਜਿਹੜਾ ਉਹਨਾਂ ਦਾ ਮੈਨੂੰ ਨਾਂ ਭੁੱਲ ਗਿਆ, ਜਿਹੜਾ ਰਾਸ਼ਟਰਪਤੀ ਦਾ, ਉਹਦੇ ਖਿਲਾਫ ਪੀਐਲਓ ਨੂੰ ਤੋੜਨ ਵਾਸਤੇ ਇਹ ਗਰੁੱਪ ਖੜਾ ਕੀਤਾ ਸੀ ਇਹਨਾਂ ਨੇ। ਠੀਕ,
ਹਾਂਜੀ,
PLO ਦੇ ਖਿਲਾਫ ਖੜਾ ਕੀਤਾ ਗਿਆ ਇਹ ਗਰੁੱਪ ਹੈ। ਮੈਂ ਹੈਰਾਨ ਸੀ ਕੁਛ ਦਿਨ ਪਹਿਲੋਂ ਵੀਮੈਨਸ ਦਾ ਇੱਕ ਬਹੁਤ ਵੱਡਾ ਪ੍ਰੋਸੈਸ ਸ਼ੁਰੂ ਹੈ ਜਿਹਦੇ ਚ ਜੂਸ ਔਰਤਾਂ ਮੁਸਲਮਾਨ ਔਰਤਾਂ ਫਿਲਸਤੀਨੀ ਔਰਤਾਂ ਅਰਬ ਔਰਤਾਂ ਇਕੱਠੀ ਹੋ ਕੇ ਪ੍ਰੋਟੈਸਟ ਕਰੀ ਨੇ ਕਿ ਇਹ ਗੰਦਗੀ ਨੂੰ ਰੋਕੋ ਸਾਡੇ ਬੱਚੇ ਨਾ ਮਾਰੋ। ਇਸੇ ਇਜ਼ਰਾਈਲ ਚ ਹੋ ਰਿਹਾ ਪ੍ਰੋਟੈਸਟ ਜਿਹਦੀ ਸਾਰੀ ਵੀਮੈਨ ਸੀ ਇਹ ਕੋਈ ਵੀਹ ਦਿਨ ਪਹਿਲਾਂ ਦੀ ਗੱਲ ਮੈਂ ਵੇਖ ਰਿਹਾ ਸੀ ਖਬਰਾਂ ਚ ਜੀ ਜੀ
ਜੀ ਜੀ
ਕੁਛ ਸਰਬਤ ਜੀ ਪੁੱਛ ਰਿਹਾ ਮੈਂ ਬੋਰਨ ਵਿੱਚੋਂ
ਨਹੀਂ
ਜਾਣਨਾ
ਮੈਂ ਹਾਂਜੀ ਸਰਬਤ ਜੀ
ਹਾਂਜੀ ਹਾਂਜੀ
ਕੁਛ ਕਹਿਣਾ ਚਾਹ ਰਹੇ ਸੀ ਤੁਹਾਡੀ ਆਵਾਜ਼ ਵਿੱਚ ਆਈ ਸੀ ਸਾਨੂੰ ਇਹ ਲੱਗਿਆ ਕਿ ਤੁਹਾਡੇ ਕੋਲ ਕੋਈ ਕਾਲ ਤਾਂ ਨਹੀਂ ਆਈ ਅੱਛਾ ਜੀ ਨਹੀਂ ਅਸੀਂ ਕੰਟੀਨਿਊ ਕਰਦੇ ਹਾਂ ਓਕੇ ਨਹੀਂ ਆਪਣੀ ਗੱਲਬਾਤ ਜਾਰੀ ਰੱਖਦੇ ਹਾਂ ਜੀ ਉਧਰ
ਇੱਕ ਪੱਖ ਤਾਂ ਰਹਿ ਗਿਆ ਇਹਦਾ ਜਿਹੜੀ ਬੈਕਗਰਾਉਂਡ ਥੋੜੀ ਮੋਟੇ ਤੌਰ ਤੇ ਮੈਂ ਦੱਸੀ ਹੈ ਦੂਜਾ ਪੱਖ ਹੈ ਕਿ ਲਗਾਤਾਰ ਅਸੀਂ ਚਰਚਾ ਕਰਦੇ ਰਹੇ ਆਪਣੇ ਦੇ ਚ ਕਿ ਦੁਨੀਆਂ ਵਿੱਚ ਕ੍ਰਾਈਸਿਸ ਡੀਪ ਹੋ ਰਿਹਾ ਹੈ ਉਹਦੀ ਡਾਇਵਰਸ਼ਨ ਹੈ ਉਹਨੂੰ ਨਹੀਂ ਕੰਟਰੋਲ ਕਰ ਪਾ ਰਿਹਾ ਸਗੋਂ ਫਸਟ ਵਰਲਡ ਵਾਰ ਸੀ ਜਦੋਂ ਇਕਨੋਮਿਕ ਕ੍ਰਾਈਸਿਸ ਪੀਕ ਤੇ ਚਲਾ ਗਿਆ ਮੰਡੀਆਂ ਦੀ ਲੜਾਈ ਸ਼ੁਰੂ ਹੋਈ ਅੱਜ ਅਮਰੀਕਾ ਪਿੱਟਿਆ ਹੋਇਆ ਯੂਕਰੇਨ ਨੂੰ ਬੋੜਾ ਬਣਾ ਕੇ ਸ਼ੁਰੂ ਕੀਤਾ ਨਾ ਤਾਂ ਯੂਕਰੇਨ ਨੂੰ ਬਚਾ ਸਕੇ ਨਾ ਰਸ਼ੀਆ ਨੂੰ ਹਰਾ ਸਕੇ ਉੱਥੋਂ ਲਿਆ ਕੇ ਮਿਡਲ ਈਸਟ ਚ ਦੂਜਾ ਮੋਰਚਾ ਖੋਲਿਆ ਇਹਨਾਂ ਨੇ ਜਾਣ ਬੁੱਝ ਕੇ ਕਿਉਂਕਿ ਮਿਡਲ ਈਸਟ ਵਿੱਚ ਵੀ ਜਿਹੜਾ 90 ਤੋਂ ਬਾਅਦ ਸੋਵੀਅਤ ਯੂਨੀਅਨ ਦੇ ਕੋਲੈਪਸ ਹੋਣ ਤੋਂ ਬਾਅਦ ਯੂਨੀਪੋਲਰ ਜਿਹੜੀ ਚਾਹੁੰਦੇ ਸੀ ਦੁਨੀਆਂ ਕਰਨਾ ਯੂਨੀਪੋਲਰ ਦੁਨੀਆਂ ਨੂੰ ਹੋ ਨਹੀਂ ਸਕੀ ਆਹ ਆਪਣੇ 10 ਦਿਨ ਪਹਿਲਾਂ ਆਪਣਾ ਇੰਡੀਆ ਦੇ ਕੈਨੇਡਾ ਦਾ ਰੋਲਾ ਸ਼ੁਰੂ ਕੀਤਾ ਕਿਹਨੇ ਸ਼ੁਰੂ ਕੀਤਾ ਦੱਸਿਆ ਕਿਹਨੇ ਅਮਰੀਕਾ ਨੇ ਦੱਸਿਆ ਕੈਨੇਡਾ ਵਾਲਿਆਂ ਨੂੰ ਤੁਹਾਡੇ ਬੰਦੇ ਕਿਹਨੇ ਮਾਰੇ ਨੇ ਇੰਡੀਆ ਨੇ ਦੱਸਿਆ ਕਿਹਨੇ ਅਮਰੀਕਾ
ਠੀਕ
ਉਹ ਸਾਰ ਦੁਨੀਆਂ ਦੀ ਸਭ ਨਾਲੋਂ ਕਦੇ ਖਤਰਨਾਕ ਏਜੰਸੀ ਹੈ ਉਹਨੂੰ ਕੁਛ ਨੀ ਪਤਾ ਕਿ ਆਵਾਸ ਕੀ ਕਰ ਰਿਹਾ ਕਿ ਇਹਦਾ ਕਿ ਮਸਾਬ ਨੇ ਖੁਦ ਕਰਵਾਇਆ ਹੋਵੇ ਇਸ ਸਾਲ ਵਿੱਚ ਇਸ ਤਰ੍ਹਾਂ ਦੁਬਾਰਾ ਇਸ ਮੋਰਚੇ ਨੂੰ ਕਰਕੇ ਇਸ ਖਿੱਤੇ ਵਿੱਚ ਜਿੱਥੇ ਸੀਰੀਆ ਚ ਵੀ ਇਹਨਾਂ ਨੂੰ ਪਹਿਲੋਂ ਹਾਰ ਹੋਈ ਹੈ ਦੁਬਾਰਾ ਇਹਨਾਂ ਨੂੰ ਮੌਕਾ ਦਿੱਤਾ ਜਾਏ ਤਾਂ ਕਿ ਰਸ਼ੀਆ ਨੂੰ ਇਹਦੇ ਇਨਵੋਲਵ ਕੀਤਾ ਜਾ ਸਕੇ ਯੂਕਰੇਨ ਵੱਲੋਂ ਹੋਲਾ ਕੀਤਾ ਜਾ ਸਕੇ ਇੱਕ ਮੋਰਚਾ ਉੱਥੇ ਖੁੱਲਿਆ ਜੋ ਮੈਂ ਸਮਝਦਾ ਇੱਕ
ਹਾਂਜੀ
ਕਿਉਂਕਿ ਸੀਰੀਆ ਚ ਪਹਿਲਾਂ ਮਦਦ ਕਰਕੇ ਗਿਆ ਹੈ ਰਸ਼ੀਆ ਉਹਨਾਂ ਨੇ ਜਦੋਂ ਸੀਰੀਆ ਤੋਂ ਹੁਣ ਤਾਂ ਕੋਲੈਪਸ ਹੋ ਜਾਂਦਾ ਕਿ ਰਸ਼ੀਆ ਮਦਦ ਨਹੀਂ ਆਉਂਦਾ ਅੱਜ ਉੱਥੇ ਜਿਹੜੇ ਭਾਅ ਨਾਲ ਇਹਨੇ ਸ਼ੁਰੂ ਕੀਤਾ ਚਾਰ ਨਾਲ ਉੱਥੇ ਯੂਕਰੇਨ ਨੂੰ ਯੂਕਰੇਨ ਸਾਰਾ ਬਰਬਾਦ ਹੋ ਚੁੱਕਿਆ ਹੈ ਔਰ ਇੱਥੋਂ ਉੱਥੋਂ ਨਾਲੇ ਪਿੱਟ ਰਹੇ ਨੇ ਨਾਲੇ ਉੱਥੋਂ ਡਾਇਵਰਸ਼ਨ ਵਾਸਤੇ ਚਾਹੁੰਦੇ ਇੱਕ ਮੋਰਚਾ ਹੋਰ ਖੁੱਲੇ ਅਮਰੀਕਾ ਕਰ ਰਿਹਾ ਹੈ ਅਮੇ ਬੜਾ ਹੈਰਾਨ ਸੀ 5-7 ਦਿਨ ਪਹਿਲਾਂ ਹੀ ਇੱਕ ਤੁਹਾਡੇ ਇੱਥੋਂ ਦੇ ਕੈਨੇਡਾ ਦਾ ਕੋਈ ਚੈਨਲ ਦੱਸ ਰਿਹਾ ਸੀ ਕਿ ਇੱਕ ਬੀਬੀ ਹੈ ਜੋ ਹਿਊਮਨ ਰਾਈਟਸ ਦੀ ਬੜੀ ਉਚਾਰੀ ਕੰਮ ਗੱਲ ਕਰਦੀ ਹੈ ਉਹਨੇ ਦੱਸਿਆ ਇੱਕ ਨਵਾਂ ਪੱਖ ਖੁੱਲਿਆ ਉਹਨੂੰ ਪਤਾ ਲੱਗਿਆ ਨਾ ਤਾਂ CIA ਨੂੰ ਪਤਾ ਲੱਗਿਆ ਨਾ ਮੁਸਾਦ ਨੂੰ ਪਤਾ ਲੱਗਿਆ ਨਾ ਕੈਨੇਡਾ ਦੀ ਇੰਟੈਲੀਜੈਂਸ ਨੂੰ ਪਤਾ ਲੱਗਿਆ ਉਹਨੂੰ ਪਤਾ ਲੱਗਿਆ ਕਿ ਜਿਹੜਾ ਨਿਜ਼ਰ ਸਾਹਿਬ ਦਾ ਕਤਲ ਕਰਵਾਇਆ ਉਹ ਚਾਈਨਾ ਨੇ ਕਰਵਾਇਆ ਦੇਖੋ ਕਮਾਲ ਦੀ ਗੱਲ ਹੈ ਕਿ ਹਿਊਮਨ ਰਾਈਟ ਦੀ ਏਡੀ ਵੱਡੀ ਹੈ ਵਰਕਰ ਕਿ ਉਹ ਜਿਹੜੀ CIA ਵੀ ਉਹਨੂੰ ਕੰਟਰੋਲ ਕੀਤਾ ਉਹਨੂੰ ਕਰਦੀ ਹੈ CIA ਉਹਨੂੰ ਪਤਾ ਲੱਗ ਗਿਆ ਕਿ ਚਾਈਨਾ ਨੇ ਕਰਵਾਇਆ ਕਤਲ ਕਿਉਂ ਕਰਵਾਇਆ ਕਿ ਅਮਰੀਕਾ ਕੈਨੇਡਾ ਤੇ ਇੰਗਲੈਂਡ ਦੀ ਲੜਾਈ ਹੋ ਜਾਏ ਆਪਸ ਚ ਦੱਸਿਆ ਕਿ ਬੀਬੀ ਨੂੰ ਦੱਸਿਆ ਮੈਂ ਕੋਈ 2 ਸਾਲ ਪਹਿਲੋਂ ਇੱਥੇ 2-3 ਸਾਲ ਦੀ ਗੱਲ ਹੈ ਜਲਿਆਂ ਵਾਲੇ ਬਾਗ ਦੇ ਕਾਂਡ ਵਾਸਤੇ ਇੱਥੇ ਵੀ ਇਹਨੂੰ ਇੱਕ ਉਸ ਟਾਈਮ ਦੇ ਵਿੱਚ ਮਾਫ਼ੀ ਮੰਗੇ ਇੰਗਲੈਂਡ ਮੈਂ ਕੁਦਰਤੀ ਇੰਗਲੈਂਡ ਗਿਆ ਹੋਇਆ ਸੀ ਉਹ ਪਾਰਲੀਮੈਂਟ ਚ ਮਿਲਣਾ ਸੀ ਮੈਨੂੰ ਨਾਲ ਲੈ ਗਿਆ ਮੈਨੂੰ 2 ਮਿੰਟ ਬੋਲਣ ਦਾ ਮੌਕਾ ਮਿਲਿਆ ਉਦੋਂ ਜਿਹਾ ਅਫਗਾਨਿਸਤਾਨ ਚੱਲ ਰਿਹਾ ਸੀ ਇਰਾਨ ਇਰਾਕ ਹੋ ਕੇ ਅੱਡੇ ਸੀਰੀਅਸ ਬੰਬਾਰਡਮੈਂਟ ਹੋ ਰਹੀ ਸੀ ਅਸੀਂ ਕਿਹਾ ਕਿ ਇੱਕ ਮਾਫ਼ੀ ਮੰਗਾ ਲਓ ਅਫਗਾਨ ਦੀ ਤੁਸੀਂ ਜਲਿਆਂ ਵਾਲੇ ਬਾਗ ਦੀ ਇਹ ਤਾਂ ਰੋਜ਼ ਜਲਿਆਂ ਵਾਲੇ ਬਾਗ ਕਰ ਰਹੇ ਨੇ ਰੋਜ਼ ਮਾਫ਼ੀਆ ਮੰਗ ਕੇ ਰੋਜ਼ ਜਲਿਆਂ ਵਾਲੇ ਅਗਰ ਰੁਕੇ ਮਾਫ਼ੀ ਦਾ ਸਵਾਲ ਹੁੰਦਾ ਹੈ ਕਿ ਜਿਹੜੀ ਪਿਛਲੀਆਂ ਗਲਤੀਆਂ ਹੋ ਗਈਆਂ ਸਾਡੇ ਤੋਂ ਅਗਾਂ ਅਸੀਂ ਹਿਊਮੈਨਿਟੀ ਦੇ ਖਿਲਾਫ਼ ਕੋਈ ਗਲਤੀ ਕਰਾਂਗੇ ਨੀ ਕੀ ਇਹ ਰੁਕੇ ਨਾ ਅਫਰੀਕਾ ਚ ਰੁਕੇ ਨਾ ਅੱਜ ਤੱਕ ਕੀ ਜਿੱਥੇ ਵੀ ਇਹ ਸਾਰੀ ਜਿਹੜੀਆਂ ਇਹ ਚੀਜ਼ਾਂ ਜਿਹਨਾਂ ਨੇ ਪੈਦਾ ਕੀਤੀਆਂ ਨੇ ਜਿਹੜੀ ਮਾਪਾਂ ਨੂੰ ਪਤਾ ਅੱਜ ਉਹ ਪਾਕਿਸਤਾਨ ਰੋ ਰਿਹਾ ਕਿ ਇਹਨਾਂ ਨੇ ਤਾਲਿਬਾਨ ਪੈਦਾ ਕੀਤੇ ਪਾਕਿਸਤਾਨ ਦੇ ਵਿੱਚ ਅੱਜ ਅੱਜ ਰੋ ਰਿਹਾ ਜਦੋਂ ਸਾਰੇ ਰੂਟਸ ਫੈਲੇ ਹੋਏ ਨੇ ਉਹਨਾਂ ਨੂੰ ਖੁਦ ਭੁਗਤਣਾ ਪੈ ਰਿਹਾ ਅੱਜ ਪਾਕਿਸਤਾਨ ਰੋ ਰਿਹਾ ਜਦੋਂ ਬਰਬਾਦ ਹੋ ਚੁੱਕਿਆ ਇਹਨਾਂ ਨੇ ਪੈਦਾ ਖੁਦ ਕੀਤਾ ਲਾਦੇਨ ਨੂੰ ਪੈਦਾ ਕੀਤਾ ਇਹਨਾਂ ਨੇ ਮਤਲਬ ਤੁਸੀਂ ਹੈਰਾਨੀ ਮੈਂ ਬੜੀ ਹੈਰਾਨੀ ਮੈਨੂੰ ਹੁੰਦੀ ਹੈ ਜੋ ਦੇਖ ਕੇ ਔਰ ਜਿਹੜਾ ਕੋਮਨ ਆਦਮੀ ਲੇਮੈਨ ਹੈ ਕਿਉਂਕਿ ਜਦੋਂ ਇਰਾਕ ਦੇ ਉੱਤੇ ਹਮਲਾ ਕਰਨਾ ਸੀ ਟੋਟਲ ਯੂਰਪ ਦਾ ਮੀਡੀਆ ਬਾਇਸ ਸੀ ਅੱਜ ਵੀ ਰਸ਼ੀਆ ਪ੍ਰਤੀ ਬਾਇਸ ਹੈ ਉੱਥੋਂ ਦੀ ਤੂੰ ਖਬਰਾਂ ਘੋੜੀ ਦਿੰਦਾ ਅੱਜ ਵੀ ਮੈਂ ਇੱਥੇ ਖੜਿਆ ਟੋਟਲ ਇੱਕ ਤਰਫਾ ਖਬਰਾਂ ਹੋਣਗੀਆਂ ਤੁਹਾਨੂੰ ਲਗਾਤਾਰ ਝੂਠ ਸੁਣਾਇਆ ਜਾਵੇ ਜਿਹੜੇ ਇਸਰਾਇਲੀ ਲੋਕ ਮਰੇ ਨੇ ਉਹ ਵੀ ਇਨਸਾਨ ਨੇ ਉਹ ਨੀ ਮਰਨੇ ਚਾਹੀਦੇ ਸੀ ਜਿਹੜੇ ਇਜ਼ਰਾਇਲ ਚ ਮਰੇ ਨੇ ਉਹ ਵੀ ਇਨਸਾਨ ਨੇ ਨਹੀਂ ਮਰਨੇ ਚਾਹੀਦੇ ਸੀ ਪਰ ਤੁਹਾਨੂੰ ਇੱਕ ਨਹੀਂ ਭੁੱਲਣਾ
ਚਾਹੀਦਾ,
ਪਾਰਲੀਮੈਂਟ ਚ ਕਿ ਜੁਡੀਸ਼ਰੀ ਦਖਲ ਨਹੀਂ ਦੇ ਸਕਦੀ ਪਾਰਲੀਮੈਂਟ ਦੇ ਕੰਮਾਂ ਚ ਕਿਉਂਕਿ ਕਰਪਸ਼ਨ ਦੇ ਕੇਸਾਂ ਚ ਨਿਤਿਨ ਲਹੂ ਫਸਿਆ ਹੋਇਆ ਹੈ, ਇਸ ਵਾਸਤੇ ਉਹਨੇ ਲੈ ਕੇ ਆਇਆ ਸੀ ਉਸ ਘਰੋਂ, ਬੜਾ ਰੋਲਾ ਹੋਇਆ। ਉੱਥੋਂ ਦੀ ਆਰਮੀ ਵੀ ਬਗਾਵਤ ਕੀਤੀ, ਆਰਮੀ ਨੇ ਸਾਰਾ ਕੁਝ ਬੰਦ ਕਰਤਾ, ਹਵਾਈ ਅੱਡੇ ਬੰਦ ਸੀ, ਲੰਮਾ ਚੱਲਿਆ ਪ੍ਰੋਸੈਸ ਹੋਏ ਵੀ ਕੀ ਸਾਡੀ ਡੈਮੋਕ੍ਰੇਸੀ ਖਤਮ ਹੋ ਜਾਏਗੀ। ਔਰ ਉਹੀ ਨੇਤਨ ਤੇ ਸਾਰਾ ਇਜ਼ਰਾਈਲ ਨੂੰ ਖੜਾ ਹੋਣਾ ਪੈ ਰਿਹਾ ਅੱਜ, ਇਸ ਗੱਲ ਉੱਤੇ ਰਾਸ਼ਟਰਵਾਦ ਦੇ ਸਿਰ ਤੇ ਹਮਲਾ ਹੋਇਆ। ਜਿਹੜੇ ਨੇਤਨ ਯੋਜ ਦੇ ਖਿਲਾਫ਼ ਸਾਰਾ ਇਜ਼ਰਾਈਲ ਖੜਾ ਸੀ ਉਹਦੀ ਕਰਪਸ਼ਨ ਦੇ ਖਿਲਾਫ਼, ਅੱਜ ਉਹ ਨੇਤਨ ਯੋਜ ਦੇ ਨਾਲ ਉਹਨੂੰ ਖੜਾ ਹੋਣਾ ਪੈ ਰਿਹਾ। ਸੇਮ ਸਾਡੇ ਹਿੰਦੁਸਤਾਨ ਚ ਹੁੰਦਾ ਰਿਹਾ।
ਹਾਂ ਠੀਕ ਹੈ, ਬਲਵਿੰਦਰ ਜੀ ਦੀ ਕਾਲ ਹੈ ਜੀ, ਆਈ ਐਮ ਸੋਰੀ, ਇਸੇ ਕਰਕੇ ਤੁਹਾਨੂੰ ਥੋੜਾ ਜਿਹਾ ਅਲਰਟ ਕੀਤਾ ਸੀ। ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਕੰਟੀਨਿਊ ਕਰਦੇ ਹਾਂ। ਹੈਵ ਸਮ ਕੁਐਸਚਨਸ ਬਲਵਿੰਦਰ ਜੀ? ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਰ ਮੈਂ ਸ਼ਾਰਟ ਦੇ ਵਿੱਚ ਹੀ ਰੱਖੂਗਾ ਗੱਲਬਾਤ, ਕੁਛ ਹੀ ਸੈਕਿੰਡਾਂ ਦੇ ਵਿੱਚ ਮੈਂ ਇਜ਼ਰਾਈਲੀ ਲੋਕਾਂ
ਦੀ। ਬਲਵਿੰਦਰ ਜੀ ਤੁਸੀਂ ਆਪਣੀ ਗੱਲ ਕਹੋ।
ਹਾਂਜੀ ਹੁੰਦੀ ਆ। ਹਾਂਜੀ, ਇਹ ਇਹਨਾਂ ਨੂੰ ਜਿਸ ਵੇਲੇ ਈਜਿਪਟ ਐਮਪਾਇਰ ਸੀ ਪਹਿਲਾਂ ਜਿਹਨੂੰ ਮਿਸਰ ਐਮਪਾਇਰ ਕਹਿੰਦੇ, ਫਿਰ ਉਹ ਇੱਥੋਂ ਚੁੱਕ ਚੁੱਕ ਕੇ ਇਹਨਾਂ ਨੂੰ ਲੈ ਕੇ ਜਾ ਕੇ ਉੱਥੇ ਸਲੇਵ ਬਣਾਉਂਦੇ, ਜਿਵੇਂ ਕਾਲਿਆਂ ਨੂੰ ਕਿਤੇ ਬਣਾਇਆ ਗਿਆ। ਹਾਂਜੀ, ਫਿਰ ਉੱਥੇ ਕੋਈ 400 ਸਾਲ ਸਲੇਵ ਰਹੇ ਈਜਿਪਟ ਦੇ ਵਿੱਚ। ਫਿਰ ਮੋਜ਼ਸ ਜਿਹੜਾ ਇਹਨਾਂ ਦਾ ਬਹੁਤ ਵੱਡਾ ਇੱਕ ਫਿਗਰ ਆ, ਉਹਨੇ ਫਿਰ ਇਹਨਾਂ ਨੂੰ ਆਜ਼ਾਦ ਕਰਵਾ ਕੇ ਉੱਥੋਂ, ਤੇ ਇਹ ਪ੍ਰੋਮਿਸ ਲੈਂਡ ਹੈ ਇਜ਼ਰਾਈਲ ਜਿਹਨੂੰ ਇਹ ਕਹਿੰਦੇ, ਇਹਦਾ ਜਿਹੜਾ ਨਿਕਨੇਮ ਪ੍ਰੋਮਿਸ ਲੈਂਡ ਉਹਨਾਂ ਨੇ ਉਹਨਾਂ ਨੂੰ ਦਿੱਤੀ। ਹਾਂਜੀ, ਤੇ ਉਹ ਤੋਂ ਬਾਅਦ ਰੋਮਨ ਐਮਪਾਇਰ ਦੇ ਵਕਤ ਵੇਲੇ ਇਹ ਫਿਰ ਖਿੰਡ ਪੁੰਡ ਗਿਆ ਇਹਨਾਂ ਦੀ, ਜਿਹੜੀ ਉੱਥੋਂ ਕ੍ਰਿਸਚੈਨਿਟੀ ਪੈਦਾ ਹੁੰਦੀ, ਜਦੋਂ ਰੋਮਨ ਐਮਪਾਇਰ ਕ੍ਰਿਸਚਨ ਹੋ ਜਾਂਦਾ, ਜੋ ਜਿਊਸ਼ ਲੋਕਾਂ ਨੇ ਕੰਮ ਕੀਤੇ ਸੀ ਉਹਦੇ ਖਿਲਾਫ਼ ਉਹਨਾਂ ਨੇ ਫਿਰ ਜੋ ਵੀ ਕਾਰਵਾਈ ਕੀਤੀ, ਇਹਨਾਂ ਨੂੰ ਉੱਥੋਂ ਭੱਜਣਾ ਨਸ਼ਾ ਪੈ ਗਿਆ। ਇਹ ਉਦੋਂ ਦੇ ਖਿੰਡੇ ਪੁੰਡੇ ਹੋਏ, ਜਿਵੇਂ ਕਿ ਆਪਣੇ ਕਹਿ ਲਈਏ ਅਸੀਂ ਹੁਣ ਖਿੰਡੇ ਪੁੰਡੇ ਹੋਏ ਹਾਂ। ਹਾਂਜੀ, ਇਜ਼ਰਾਈਲੀ ਲੋਕ। ਉਹਦੇ ਤੋਂ ਬਾਅਦ ਓਟੋਮਨ ਐਮਪਾਇਰ ਦਾ ਇਹਨਾਂ ਤੇ ਰਾਜ ਰਿਹਾ, ਤੇ ਜਦੋਂ ਫਿਰ ਬ੍ਰਿਟਿਸ਼ ਐਮਪਾਇਰ ਉਹਨਾਂ ਨੂੰ ਹਰਾ ਦਿੰਦਾ ਆ ਫਸਟ ਵਰਲਡ ਵਾਰ ਵਿੱਚ, ਫ੍ਰੈਂਚ ਸੀ ਇਹਨਾਂ ਦੇ ਨਾਲ, ਇਹਨਾਂ ਨੇ ਫਿਰ ਜਿੰਨਾ ਵੀ ਮਿਡਲ ਈਸਟ ਦਾ ਏਰੀਆ ਇਹਨਾਂ ਨੂੰ ਵੰਡ ਲਿਆ। ਇਹ ਜਿਹੜਾ ਫਲਸਤਾਈਨ ਸੀ ਬ੍ਰਿਟਿਸ਼ ਲੋਕਾਂ ਦੇ ਆ ਗਿਆ, ਮਤਲਬ ਥੱਲੇ ਇਹਨਾਂ ਦਾ ਰਾਜ ਸੀ, ਫਲਸਤਾਈਨ ਸੀਗਾ ਇਹਦੀ ਦੇਸ਼ ਉਸ ਵੇਲੇ। ਉਹਦੇ ਤੋਂ ਬਾਅਦ ਕੀ ਹੁੰਦਾ, ਜਦੋਂ ਹਿਟਲਰ ਦਾ ਦੀ ਕਾਰਵਾਈ ਸ਼ੁਰੂ ਹੁੰਦੀ ਹੈ ਸੈਕਿੰਡ ਵਰਲਡ ਵਾਰ ਵੇਲੇ, ਜਦੋਂ ਉੱਥੋਂ ਅਸੀਂ ਨੱਠਦੇ ਸੀ ਕਿ ਅਸੀਂ ਆਪਣੇ ਚੱਲੀਏ, ਸਾਡਾ ਫਿਰ ਵੀ ਪ੍ਰੋਮਿਸ ਲੈਣੇ, ਤੇ ਉਸ ਵੇਲੇ ਬ੍ਰਿਟਿਸ਼ ਲੋਕਾਂ ਦਾ ਰਾਜ ਸੀ, ਇਹਨਾਂ ਨੂੰ ਉੱਥੇ ਵੜਨ ਨਹੀਂ ਦਿੰਦੇ। ਇਹ ਦੇਖੋ ਬ੍ਰਿਟਿਸ਼ ਕਿੰਨੇ ਕਲੈਵਰ ਹੈ, ਇਹਨਾਂ ਨੇ ਇੰਨੇ ਜੂ ਮਾਰੇ ਉੱਥੇ ਨਾ, ਇਹਨਾਂ ਨੂੰ ਇੰਟਰਨੈਸ਼ਨਲ ਡਿਪੋਰਟ ਕਰ ਦਿੰਦੇ ਸੀ। ਉਸ ਵੇਲੇ ਇਹਨਾਂ ਕੋਲ ਇਹਨਾਂ ਦਾ ਘਰ ਸੀ, ਕਿਉਂ ਨਹੀਂ ਸੀ ਜਾਣ ਦਿੰਦੇ ਜੀ ਉਹਨਾਂ ਨੂੰ? ਇਹਨਾਂ ਨੇ ਬ੍ਰਿਟਿਸ਼ ਲੋਕ ਕਹਿ ਦਿੰਦੇ ਹਿਟਲਰ ਨੇ ਇੰਨੇ ਮਾਰੇ। ਮੈਂ ਯੂਰਪ ਚ ਬਹੁਤ ਸਾਲ ਸਪੈਂਡ ਕੀਤੇ, ਉੱਥੇ ਸਟੱਡੀ ਵੀ ਕੀਤੀ, ਮੈਨੂੰ ਪਤਾ ਇਹ ਹਿਸਟਰੀ ਇਹ ਲਿਖਦੇ ਆ ਬ੍ਰਿਟਿਸ਼, ਪਰ ਕਾਲੇ ਕਾਰਨਾਮੇ ਇਹਨਾਂ ਨੇ ਵੱਧ ਕੇ ਕੀਤੇ ਆ ਬਹੁਤ ਜ਼ਿਆਦਾ। ਚਲੋ ਐਨੀਵੇ, ਫਾਸਟ ਫੋਰਵਰਡ, ਉਹਦੇ ਤੋਂ ਬਾਅਦ ਫਿਰ ਅਮੈਰੀਕਾ ਦੇ ਪ੍ਰੈਸ਼ਰ ਥੱਲੇ ਇਹਨਾਂ ਨੇ ਜਿਹੜੇ ਵੀ ਜਿਊ ਲੋਕ ਸੀ, ਇਹਨਾਂ ਦਾ ਪ੍ਰੋਟੈਕਟਰ ਫਿਰ ਕੌਣ ਉੱਠਿਆ ਜੀ ਸੈਕਿੰਡ ਵਰਲਡ ਵਾਰ ਵਿੱਚ? ਅਮੈਰੀਕਾ। ਇਸ ਵੇਲੇ ਅਮੈਰੀਕਾ ਦੇ ਵਿੱਚ ਜ਼ਿਆਦਾ ਜਿਊ ਆ ਇਜ਼ਰਾਈਲ ਨਾਲੋਂ, ਔਰ ਇਹਨਾਂ ਦੀ ਲਾਬੀ ਵੀ ਬੜੀ ਤਕੜੀ ਆ। ਇਹਨਾਂ ਨੇ ਫਿਰ ਇਹਨਾਂ ਦੀ ਸਪੋਰਟ ਦੇ ਨਾਲ ਇਜ਼ਰਾਈਲ ਬਣਾਇਆ, ਔਰ ਇਹਨਾਂ ਨੇ ਕਿਹਾ ਵੀ ਜਦੋਂ ਤੱਕ ਅਮੈਰੀਕਾ ਸਾਡੀ ਗਰੰਟੀ ਨਹੀਂ ਨਾ ਕਰਦਾ ਇਜ਼ਰਾਈਲ ਦੀ, ਸਾਡਾ ਹੋਮਲੈਂਡ ਜਿਹੜਾ ਇੱਕ ਨਾਮ ਮਾਤਰੀ ਹੈ, ਇਹ ਜਿੰਨੇ ਵੀ ਆਲੇ ਦੁਆਲੇ ਅਰਬ ਦੇਸ਼ ਆ, ਇਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਵੀ ਜੂਇਸ਼ ਸਟੇਟ ਸਾਡੇ ਮਿਡਲ ਦੇ ਵਿੱਚ ਹੋਵੇ, ਜਿਵੇਂ ਇੱਕ ਤੇ ਕਿੱਲਾ ਠੋਕਿਆ ਹੋਇਆ। ਹਾਂਜੀ, ਤੇ ਦੂਜੇ ਪਾਸੇ ਅਮੈਰੀਕਾ ਦਾ ਪ੍ਰੋਮਿਸ ਆ ਕਿ ਜੂਇਸ਼ ਲੋਕਾਂ ਦੀ ਪ੍ਰੋਟੈਕਸ਼ਨ। ਹਾਂਜੀ, ਸੋ ਇਹ ਸਿਲਸਿਲਾ ਆ। ਤੇ ਦੂਜੇ ਜਿਹੜੇ ਹੈਗੇ ਆ ਫਲਸਤੀਨੀਅਨ, ਜਦੋਂ ਇਸਲਾਮ ਦਾ ਫੈਲਾਅ ਆਇਆ ਤੇ ਇਹਨਾਂ ਦਾ ਧਰਤੀ ਤੇ ਕਬਜ਼ਾ ਹੋ ਗਿਆ, ਇਹਨਾਂ ਨੇ ਉਦੋਂ ਤੋਂ ਇਹ ਸਮਝਦੇ ਵੀ ਇਹ ਧਰਤੀ ਸਾਡੀ ਆ, ਹੁਣ ਦੋਵਾਂ ਦੀ ਧਰਤੀ ਆ, ਹੁਣ ਸਾਡਾ ਪੰਜਾਬ ਆ, ਇਹ ਮਹਾਭਾਰਤ ਦੀ ਵੀ ਧਰਤੀ ਆ ਤੇ ਸਾਡੇ ਖਾਲਿਸਤਾਨੀਆਂ ਦੀ ਵੀ, ਖਾਲਸਾ ਰਾਜ ਦੀ ਵੀ ਧਰਤੀ ਆ। ਹਾਂਜੀ, ਉਹ ਤੇ ਟਾਈਮ ਟੂ ਟਾਈਮ ਜਿਵੇਂ ਲੋਕ ਜਾਂ ਧਰਮ ਬਦਲਦੇ ਰਹੇ ਉਹ ਆ, ਤੇ ਇਹਦਾ ਅਸਲ ਸਲੂਸ਼ਨ ਕੀ ਹੋ ਸਕਦਾ? ਇਹਦਾ ਸਲੂਸ਼ਨ ਹੋ ਸਕਦਾ ਜੇ ਇਹਦੇ ਪਿੱਛੇ ਇਰਾਨ ਨਾ ਹੋਵੇ, ਸਾਊਦੀ ਅਰੇਬੀਆ ਨਾ ਹੋਵੇ। ਜੇ ਇਰਾਨ ਇਹ ਛੱਡ ਦੇਵੇ ਨਾ ਗੱਲ ਵੀ ਅਸੀਂ ਇਹਨਾਂ ਨੂੰ ਐਜ਼ ਅ ਨੇਸ਼ਨ ਐਗਜ਼ਿਸਟ ਕਰਨ ਦਈਏ, ਹਾਂਜੀ, ਜਾਂ ਸਾਊਦੀ ਅਰੇਬੀਆ ਵੀ, ਤੇ ਪੀਸ ਹੋ ਸਕਦਾ, ਪਰ ਇਹਨਾਂ ਨੇ ਨਹੀਂ ਹੋਣ ਦੇਣਾ। ਇਰਾਨ ਨੇ ਜਿਹੜੀ ਬੈਕਿੰਗ ਹਮਾਸ ਨੂੰ ਕੀਤੀ ਹੋਈ ਆ, ਹਿਜ਼ਬੁੱਲਾ ਨੂੰ ਕੀਤੀ ਹੋਈ ਆ, ਤੇ ਦੂਜੇ ਪਾਸੇ ਇਜ਼ਰਾਈਲ ਨੇ ਸਕਸੈਸਫੁਲੀ ਇਹ ਜਿਹੜੇ ਗਰੁੱਪ ਹੈਗੇ, ਪੋਲੀਟੀਕਲ ਗਰੁੱਪ ਸੀ, ਇਹਨਾਂ ਨੂੰ ਟੈਰੋਰਿਸਟ ਕਰਾਰ ਦਿੱਤਾ। ਫਿਰ ਹੇਟ ਟੂ ਸੇਟ, ਜਿੱਦਾਂ ਸਾਡੇ ਨਾ ਇੰਡੀਆ ਦੇ ਵਿੱਚ ਕੀਤਾ ਜਾਂਦਾ ਵੀ ਜਿੰਨੇ ਵੀ ਸਿੱਖ ਆ ਉਹਨਾਂ ਨੂੰ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਸਾਰਿਆਂ ਨੂੰ ਟੈਰੋਰਿਸਟ ਦਾ ਲੇਬਲ ਲਾ ਦਿੱਤਾ ਜਾਵੇ, ਪਰ ਉਹਨਾਂ ਨੇ ਕਦੇ ਸਕਸੈਸ ਨਹੀਂ ਹੋਣਾ, ਤੇ ਨਾ ਹੀ ਇਜ਼ਰਾਈਲੀ ਕਿਸੇ ਹੱਦ ਤੱਕ ਥੋੜ੍ਹੇ ਜਿਹੇ ਸਕਸੈਸਫੁਲ ਰਹੇ। ਇਹਨਾਂ ਨੇ ਸਾਰੇ ਹਮਾਸ, ਸਾਰੇ ਹਿਜ਼ਬੁੱਲਾ, ਉਹਨਾਂ ਨੂੰ ਬਿਲਕੁਲ ਜੀ ਟੈਰੋਰਿਸਟ ਆਰਗੇਨਾਈਜੇਸ਼ਨ ਕਰ ਦਿੱਤਾ, ਜਦੋਂ ਕਿ ਹੈਗੇ ਉਹ ਪੋਲੀਟੀਕਲ ਆਰਗੇਨਾਈਜੇਸ਼ਨ ਆ, ਆਪਣੀ ਆਜ਼ਾਦੀ ਵਾਸਤੇ, ਆਪਣੀ ਧਰਤੀ ਵਾਸਤੇ ਲੜ ਰਹੇ। ਅਗਰ ਇਹਦਾ ਫੈਸਲਾ ਕਰਤਾ ਜਾਵੇ ਟੂ ਨੇਸ਼ਨ, ਜਿਵੇਂ ਬਿਲ ਕਲਿੰਟਨ ਕਹਿੰਦਾ ਸੀਗਾ ਵੀ ਇਹਨਾਂ ਨੂੰ ਦੋ ਨੇਸ਼ਨ ਸਾਈਡ ਬਾਈ ਸਾਈਡ, ਹੁਣ ਇੰਡੀਆ ਪਾਕਿਸਤਾਨ ਵੀ ਤਾਂ ਬਣਿਆ ਹੀ ਆ, ਹਾਂਜੀ, ਭਾਵੇਂ ਉਹਨਾਂ ਦੇ ਵਿੱਚ ਦੁਸ਼ਮਣੀ ਆ ਪਰ ਉਹਨਾਂ ਦਾ ਬਾਰਡਰ ਤਾਂ ਕਲੀਅਰ ਹੈਗਾ, ਆਹ ਸਾਡੀ ਲੈਂਡ ਆ ਤੁਹਾਡੀ ਲੈਂਡ ਆ। ਹਾਂਜੀ, ਜਦੋਂ ਤੱਕ ਇਹਦਾ ਇਹ ਹੱਲ ਨਹੀਂ ਹੁੰਦਾ, ਇੰਟਰਨੈਸ਼ਨਲ ਕਮਿਊਨਿਟੀ ਨਹੀਂ ਕਰਦੀ, ਇੱਥੇ ਕਦੇ ਪੀਸ ਨਹੀਂ ਹੋ ਸਕਦਾ, ਕਦੇ ਸਵਾਲ ਹੀ ਨਹੀਂ ਪੈਦਾ ਹੁੰਦਾ। ਇੱਕ ਬੰਦੇ ਨੇ ਮੈਨੂੰ ਗੱਲ ਦੱਸੀ ਜੀ ਕੋਈ 30 ਸਾਲ ਪਹਿਲਾਂ, ਕਹਿੰਦਾ ਮੇਰੀ ਕਬਰ ਤੇ ਆ ਕੇ ਹਨਾ ਮੈਂ ਘਰੇ ਚਲੇ ਜਾਣਾ, ਆ ਕੇ ਮੈਨੂੰ ਆ ਕੇ ਦੱਸੀ ਵੀ ਪੀਸ ਹੋ ਗਿਆ। ਹਾਂਜੀ, 30 ਸਾਲ ਕਦੇ ਪੀਸ ਹੋ ਸਕਦਾ ਕਦੇ ਜੀ, ਜਦੋਂ ਤੱਕ ਕਿ ਇਹਨਾਂ ਦਾ ਫੈਸਲਾ ਜਿਹੜਾ ਸਹੀ ਨਹੀਂ ਹੁੰਦਾ। ਪਰ ਦੂਜੇ ਪਾਸੇ ਜਿਹੜੇ ਇਸਲਾਮ ਆ ਉਹਨੇ ਵੀ ਸਹੁੰ ਖਾਧੀ ਹੋਈ ਕਿ ਜੂ ਆ ਜਿਹੜੇ ਅਸੀਂ ਇਹਨਾਂ ਨੂੰ ਇੱਥੋਂ ਕੱਢਣਾ ਹੀ ਕੱਢਣਾ ਹੈ। ਸੋ ਹੁਣ ਇਹਦਾ ਹੱਲ ਕੀ ਹੋ ਸਕਦਾ? ਹਾਂਜੀ, ਇਹਦਾ ਅਰੇਂਜਮੈਂਟ ਹੁੰਦਾ ਰਿਹਾ ਅਮੈਰੀਕਾ ਵੱਲੋਂ ਕੁਛ, ਪਰ ਉਹ ਇੰਨਾ ਸਕਸੈਸਫੁਲ ਨਹੀਂ ਰਿਹਾ। ਹੁਣ ਇਜ਼ਰਾਈਲ ਜਿਹੜਾ ਆ, ਇਹ ਜਦੋਂ ਵੀ ਇਹਨਾਂ ਦਾ ਦਾ ਲੱਗਦਾ ਉਹਨਾਂ ਦੇ ਬੱਚਿਆਂ ਨੂੰ ਗੋਲੀਆਂ ਮਾਰ ਦਿੰਦੇ ਆ, ਉਹਨਾਂ ਦੀਆਂ ਔਰਤਾਂ ਨੂੰ ਗੋਲੀਆਂ ਮਾਰ ਦਿੰਦੇ ਆ। ਇਹ ਹਮੇਸ਼ਾ ਹੀ ਜਿਹੜੀ ਪਾਵਰ ਇਹਨਾਂ ਨੂੰ ਅਮੈਰੀਕਾ ਨੇ ਦਿੱਤੀ ਹੋਈ ਆ ਉਹਦਾ ਇਹਦਾ ਬਿਲਕੁਲ ਇਹ ਸ਼ਰੇਆਮ ਜਿਹੜਾ ਅਬਿਊਜ਼ ਕਰਦੇ ਆ, ਆਹ ਇਹਦਾ ਕਾਰਨ ਆ ਵਾਇਲੈਂਸ ਦਾ।
ਥੈਂਕ ਯੂ ਬਲਵਿੰਦਰ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ। ਹਰਪਾਲ ਜੀ, ਆਪਾਂ ਗੱਲਬਾਤ ਇਹਨਾਂ ਦੇ ਵੀ ਪੁਆਇੰਟ ਬਲਵਿੰਦਰ ਹੋਰਾਂ ਦੇ ਵੈਲਿਡ ਇਨਕੋਰਪੋਰੇਟ ਕਰਦੇ ਹਾਂ ਜੀ, ਤੁਸੀਂ ਇਹਨੂੰ ਗੱਲ ਬਣਾ ਕੇ ਆਪਣੀ ਗੱਲ ਪੇਸ਼ ਕਰੋ। ਵੈਸੇ ਮੇਰਾ ਤਾਂ ਮੁੱਖ ਤੌਰ ਤੇ ਇਹੀ ਗੱਲ ਹੋਊਗੀ ਜੋ ਤੁਹਾਨੂੰ ਇਹਨਾਂ ਦੇ ਨਾਲ ਜੋੜ ਕੇ ਕਹਿਣਾ ਕਿ ਮੈਨੂੰ ਤਾਂ ਇਹ ਲੱਗਦਾ ਕਿ ਜਿਵੇਂ ਨੇਤਾਨਯਾਹੂ ਜੋ ਚਾਹੁੰਦਾ ਹੈ ਕਿ ਬਸ ਮੈਨੂੰ ਇੱਕ ਵਾਰੀ ਹਨਾ ਵੀ ਆਈ ਸ਼ੁਡ ਅਨਲਿਸ਼ ਮਾਈ ਵੈਪਨਰੀ, ਤੇ ਉਹ ਇਹ ਮੌਕੇ ਦੀ ਤਾੜ ਵਿੱਚ ਹੀ ਸੀਗੇ ਕਿਉਂਕਿ ਇਸਰਾਇਲ ਦੀ ਐਕਸਪੈਂਸ਼ਨ ਵਾਲੀ ਜੋ ਥਿਊਰੀ ਆ ਉਹ ਚਾਹੁੰਦੇ ਆ ਕਿ ਸਾਡੇ ਹਥਿਆਰ ਵਰਤੇ ਜਾਣ, ਅਸੀਂ ਹਥਿਆਰਾਂ ਦੇ ਸਿਰ ਦੇ ਉੱਤੇ ਆਪਣੇ ਆਪਣੇ ਮਰਜ਼ੀ ਦੀ ਸਥਾਪਤੀ ਕਰ ਲਈਏ, ਤੇ ਉਹਦੇ ਲਈ ਕੋਈ ਨਾ ਕੋਈ ਉਹਨਾਂ ਨੂੰ ਬਹਾਨਾ ਵੀ ਚਾਹੀਦਾ। ਤਕਰੀਬਨ ਹਮਾਸ ਨੇ ਇਹੀ ਹੈ ਜਿਵੇਂ ਨਾ ਉਹਦੇ ਲਈ ਸੜਕ ਬਣਾ ਦਿੱਤੀ ਹੋਵੇ ਕਿ ਹਮਾਸ ਪੇਵਡ ਦਾ ਵੇ ਫੋਰ ਇਸਰਾਇਲ ਔਰ ਨੇਤਾਨਯਾਹੂ ਟੂ ਡੂ ਵਟ ਹੀ ਵਾਂਟਸ ਟੂ ਡੂ। ਤਕਰੀਬਨ ਇਸ ਤਰ੍ਹਾਂ ਦੇ ਇੰਪ੍ਰੈਸ਼ਨ ਮੈਨੂੰ ਕਿਤੇ ਨਾ ਕਿਤੇ ਪ੍ਰਾਪਤ ਹੁੰਦਾ ਲੱਗ ਰਿਹਾ ਜੀ, ਤੁਹਾਡੀ ਕੀ ਰਾਏ ਆ? ਹੁਣ ਤੁਸੀਂ ਆਪਣੀ ਗੱਲ ਕਹੋ ਹਰਪਾਲ ਜੀ, ਪਲੀਜ਼।
ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਮੈਂ ਵੀ ਉਹੀ ਕਹਿ ਰਿਹਾ ਸੀ, ਪੈਦਾ ਹੀ ਇਹਨਾਂ ਕੀਤਾ ਸੀ ਪੀਐਲਓ ਨੂੰ ਤੋੜਨ, ਪੀਐਲਓ ਨੂੰ ਜਿਵੇਂ ਭਾਈ ਸਾਹਿਬ ਕਹਿ ਰਹੇ ਟੂ ਨੇਸ਼ਨ, ਬਿਲਕੁਲ ਠੀਕ ਹੈ ਕਿ ਪਰ ਉਹਨਾਂ ਵਾਸਤੇ ਜਗ੍ਹਾ ਤਾਂ ਛੱਡੀ ਨੀ। ਗਾਜ਼ਾ ਜਿਹੜੀ ਸਟ੍ਰਿਪਸ ਹੈ ਉਹਦੀ ਸਾਰੀ ਥਰੂ ਹੋਣੀ, ਜੇ ਮਰਜ਼ੀ ਉਹ ਰੋਕੀ ਬੈਠੇ, ਪਾਣੀ ਵੀ ਰੋਕਤਾ, ਬਿਜਲੀ ਰੋਕਤੀ, ਆਉਣ ਜਾਣ ਦੇ ਰਸਤੇ ਰੋਕਤੇ, ਵੱਡੀ ਆਬਾਦੀ ਭੁੱਖਾ ਰੱਖ ਕੇ ਮਾਰ ਰਹੇ ਹੋ, ਪਾਣੀ ਬਗੈਰ ਮਾਰ ਰਹੇ ਹੋ, ਪਾਣੀ ਬਗੈਰ ਮਾਰ ਰਹੇ ਹੋ, ਉਹਨਾਂ ਕੋਲ ਤਾਂ ਰਸਤਾ ਹੀ ਨੀ ਕਿਸ ਪਰ ਜਾਣ ਦਾ। ਸਦੀਆਂ ਤੋਂ ਲੋਕ ਬੈਠੇ ਦੇਖੇ, ਸਵਾਲ ਉਹਨਾਂ ਦਾ ਝਗੜਾ ਤਾਂ ਨਹੀਂ ਸੀ, 1933 ਤੋਂ ਪਹਿਲਾਂ ਵੀ ਜ਼ੋਰ ਨਹੀਂ ਦਿੰਦੇ ਸੀ, ਪਰ 1933 ਤੋਂ ਬਾਅਦ ਲਿਆ ਕੇ ਵਸਾਉਣੇ ਸ਼ੁਰੂ ਕੀਤੇ ਦੁਨੀਆ ਭਰ ਚ। ਠੀਕ ਹੈ ਕਿ ਬਹੁਤ ਤਾਕਤਵਰ ਲੋਬੀ ਹੈ, ਸ਼ਰਾਰਤ ਕਿਵੇਂ ਹੁੰਦੀ ਹੈ ਕਿ ਜਰੂਰ ਆਪਣਾ ਤੇਲ ਅਵੀਵ ਰਾਜਧਾਨੀ ਹੈ ਇਸਰਾਇਲ ਦੀ, ਔਰ ਟਰੰਪ ਸਾਹਿਬ ਰਾਜਧਾਨੀ ਨੂੰ ਚੱਕ ਕੇ ਜਰੂਸ਼ਲਮ ਲਿਆ, ਜਿਹੜੇ ਤਿੰਨਾਂ ਧਰਮਾਂ ਦਾ ਸੈਂਟਰ ਹੈ।
ਹਾਂ,
ਯਾਦ ਹੈ ਤੁਹਾਨੂੰ?
ਬਿਲਕੁਲ ਬਿਲਕੁਲ ਜੀ, ਹਾਂਜੀ,
ਜਰੂਸ਼ਲਮ ਦਾ ਹੈ ਹੀ ਇਹਨਾਂ ਦਾ ਯੂਜ ਹੈ, ਜਦਕਿ ਸਭ ਤੋਂ ਪਵਿੱਤਰ ਜਿਹੜੀ ਉੱਥੇ ਮਸਜਿਦ ਵੀ ਉੱਥੇ ਹੀ ਹੈ, ਯੂਜ ਦਾ ਜਿਹੜਾ ਸੈਨਗੋਗ ਵੀ ਉੱਥੇ ਹੀ ਹੈ, ਔਰ ਉੱਥੇ ਹੀ ਸਭ ਤੋਂ ਵੱਡੀ ਪਵਿੱਤਰ ਜਿਹੜੀ ਉੱਥੋਂ ਦੀ ਚਰਚ ਹੈ। ਰਾਜਧਾਨੀ ਉਹ ਤੋਂ ਚੱਕ ਕੇ ਲਿਆ ਇੱਥੇ ਜਰੂਸ਼ਲਮ ਲਿਆ ਕੌਣ? ਟਰੰਪ। ਅਸਲ ਤੇ ਮੈਂ ਦੱਸਿਆ ਕਿ ਮਿਡਲ ਈਸਟ ਨੂੰ ਕੰਟਰੋਲ ਕਰਨ ਵਾਸਤੇ ਇੱਕ ਅੱਡਾ ਹੈ ਅਮੈਰੀਕਾ ਦਾ, ਔਰ ਅਮੈਰੀਕਾ ਅੱਜ ਤੱਕ UN ਵਿੱਚ ਜਿੰਨੀਆਂ PLO ਵੱਲੋਂ ਗਏ ਨੇ ਪ੍ਰਸਤਾਵ, ਉਹਨੂੰ ਸਿਰਫ ਇੱਕ ਵੀਟੋ ਕੀਤਾ ਹੈ, ਇਹ ਦੋ ਸੀ। ਦੇਖੋ ਇਹਨਾਂ ਦਾ ਰੋਲ ਕੀ, ਚਲੋ ਇਹਦਾ ਇਜ਼ਰਾਇਲ ਤੇ ਆਪਾਂ ਥੋੜਾ ਜਿਹਾ ਮੈਂ ਵਿੱਚ ਘਿੰਟ ਦਿਆਂਗਾ। ਦੱਖਣੀ ਅਫਰੀਕਾ ਦਾ ਮੈਨੂੰ ਨੈਲਸਨ ਮੰਡੇਲਾ ਜੋ ਰਿਲੀਜ਼ ਹੁੰਦਾ 1990 ਚ, ਉਹਨੂੰ ਇੱਕ ਸਪੀਚ ਸੁਣ ਰਿਹਾ ਸੀ ਅਮੈਰੀਕਾ ਦਾ ਪਹਿਲੀ ਵਾਰੋਂ, ਉਹ ਹਰ ਕਿੱਦਾਂ ਪੱਤਰਕਾਰ ਨੇ ਵੀ ਤੁਸੀਂ ਕਿਹਦੇ ਹੱਕ ਚ ਹੋ, ਲੀਬੀਆ ਹੈ ਕਿਸ ਨੂੰ ਯਾਦ ਇੰਨਾ ਕੁ ਕਰਦਾ, ਪਰ ਕਿਸ ਤਰ੍ਹਾਂ ਉਹ ਬੰਦਾ ਮਾਰਿਆ ਗਿਆ ਉੱਥੇ, ਕਿਵੇਂ ਇੰਟਰਵੀਨ ਕੀਤਾ ਇਹਨਾਂ ਨੇ। ਅੱਜ ਕਿਸੇ ਨੂੰ ਇਰਾਕ ਵੀ ਯਾਦ ਨਹੀਂ ਹੈ। ਮੈਂ ਉਹਦਾ ਜਿੱਥੋਂ ਗੱਲ ਛੇੜੀ ਸੀ ਕਿ ਇਹਨਾਂ ਨੇ ਕਿਸ ਤਰ੍ਹਾਂ ਉਹ ਚੀਜ਼ਾਂ ਪੈਦਾ ਕਰਦੇ ਨੇ, ਇਸ ਵਾਸਤੇ ਮੈਂ ਦੱਸ ਰਿਹਾ ਕਿ ਇਹਨਾਂ ਨੇ ਜਿਹੜੀ ਇਹ ਵਿੱਚ ਦਾ ਸੈਂਟਰ ਬਣਾਇਆ ਹੋਇਆ, ਇਹ ਸਿਰਫ ਇਹਨੂੰ ਮਿਡਲ ਈਸਟ ਨੂੰ ਕੰਟਰੋਲ ਕਰਨ ਵਾਸਤੇ ਹੈ ਸਾਰਾ ਸਿਸਟਮ। ਹਥਿਆਰ ਉੱਥੋਂ ਦੀ ਲੋਬੀ ਤਾਕਤਵਰ ਹੈ, ਅਮੈਰੀਕਾ ਫਾਈਨਾਂਸ਼ੀਅਲ ਤੌਰ ਤੇ ਬੜੀ ਤਾਕਤਵਰ ਲੋਬੀ ਹੈ। ਉਸ ਟਾਈਮ ਨੈਲਸਨ ਜਦੋਂ ਮੰਡੇਲਾ ਨੇ ਬੋਲਦੇ ਪੁੱਛਿਆ ਕਿ ਉਹ ਕਿਹਾ ਤੁਸੀਂ ਸਪੋਰਟ ਕਰਦੇ, ਬੋਲੇ ਹਾਂ, ਉਹਨੇ ਦੱਸਿਆ ਵੀ ਤਾਂ ਡੈਵਿਲ ਹੈ। ਉਹ ਕਹਿੰਦਾ ਕਿ ਜਿੰਨੇ ਵੀ ਅਪਾਰਥਿਡ ਜਿਹੜੀ ਨੀਤੀ ਸੀ ਆਪਣੇ ਰੰਗ ਭੇਦ ਨੀਤੀ, ਜਿੰਨੀ ਵਾਰੀ UNO ਚ ਪ੍ਰਸਤਾਵ ਗਏ, ਉਹਨੂੰ ਦੋ ਕੰਟਰੀ ਸੀ ਜਿਹਨੂੰ ਹਮੇਸ਼ਾ ਉਹ ਨੀਟੋ ਕਰਦਾ ਰਿਹਾ, ਇੱਕ UK ਉਹਨਾਂ ਸਿੱਧਾ ਡਾਇਰੈਕਟ ਸੀ, ਉਹਨਾਂ ਦੀ ਕਲੋਨੀ ਸੀ ਉਹ, ਅਰਦੂਜਾ US छेड़छाड़ नहीं कर पा रहे कि पता है कि हुण एक बीबीसी देख रहा सी साडे कोल इनफॉर्मेशन कोई अपने इंडिपेंडेंट सोर्स तो नहीं है कहिंदे ने कोई उन्हें हथियार डेवलप किया है रशिया ने जिहदे कोल सारे डरे हुए काबू नहीं आउंदा इन्हां तों मिसाइल को एज की है जिड़ी एटोमिक एनर्जी ना चलेगी अपने आप ही अगे जनरेट करती रहेगी काबू नहीं करते ठीक है प्रोक्सी वार है हथियार दे रहे लगातार कुछ नहीं बचा यूक्रेन च और अजे भी नाटो की कह रहा है असि तगड़े होकर मदद करा ठीक उथे भी मैनू लगता है कि उथे काबू नहीं आया एक दूजा मोर्चा खोलना चाहते ने जिथे क्योंकि दुनिया अज इनी कापस उलझ चुकी है सारा इंडिया है ना उन्हें यूक्रेन तो लेना कुछ ना लेना सारी नॉन अलाइन पॉलिसी रही है और सारा बदल चुका है और सारे पहले साढ़े मणिपुर की चिंता नहीं की साढ़े प्राइम मिनिस्टर ने उन्होंने इसराइल की चिंता होगी मतलब अंदाजा करो ना कि अभी पहुंची कितने हो क्योंकि दो निशाने मिल गए एक तो इतने हिंदूवाद को खुश कर सकते देखो मुसलमान एक कुटाई कर रहा है यूपी डाइवर्ट करना सी इस्लाम इस्लामी फोबिया ने आप पैदा किया जब तक सोवियत यूनियन इस्लामी फोबिया कभी भी नहीं हुण एक दुश्मन चाहिदा है जिहदे वास्ते अमेरिका नूं खतरा है उस तों और उस खतरे बचण वास्ते अमेरिका नूं अपनी फौजां सारी ताकत लाउणी पैगी कारपोरेट नूं बचाउण वास्ते वास्ते तो कारपोरेट नूं खतरा है उत्थों दे लोकां तों संकट तां सारा आर्थिक अज वी इस वास्ते मैं समझदा कि जिहड़ा इह यूक्रेन वार दे विच उलझ है उहनूं डाइवर्ट करन वास्ते एक दूजा फ्रंट वी है ठीक तीजा नेतन्याहू की जुड़ी खुद ही आप रही है कि छह महीने पहले जो दोबारा ओथ ली है इन्हें कानून बनाया क्योंकि उसे करप्शन के केस बहुत बड़े करप्शन के केस ने करप्शन उसे रिटन जरा थोड़ा उसे संविधान नहीं है उतों की जिड़ी सुप्रीम कोर्ट है वो ही उन्होंने एक्सप्लेन कर दी है वह सारा वह ब्यौरा दी है इन्हें क्या कानून बनाता कि सुप्रीम कोर्ट इन्हें इंटरवीन नहीं कर सकती इस गल उ उतों के लोगों ने बहुत बड़े विरोध हुए प्रदर्शन इन्हें दोबारा जो अलायंस किया है मोस्ट राइटिस्ट जीडिया पार्टियां ने इस टाइम उन्होंने सरकार है उसे जो मोस्ट राइटिस्ट कट्ठे हुए हैं उसे सारे यहूदी खिलाफ ने मैं तुम दसी आना तो आज कदो दोबारा कुछ दिन पहलों यहूदी औरतं भी फलस्तीनी औरतं भी अरब औरतं भी कट्ठिया होकर प्रोटेस्ट कर रही ने खुदा का वास्ता शांति का वास्ता लेंदे सू ਸਾਡੇ ਬੱਚਿਆਂ ਨਾ ਮਾਰੋ ਪਰ ਫਿਰ ਕਿਉਂ ਤੇ ਫਿਰ ਕਿਉਂ ਮਿਲ ਕੇ ਹੋ ਰਿਹਾ ਇਹ ਚੀਜ਼ਾਂ ਨੂੰ ਸਮਝਣਾ ਪਏਗਾ ਪਰ
ਤੇ ਇੱਕ ਮੈਂ ਇੱਕ ਚੀਜ਼ ਤਾਂ ਵੈਸੇ ਵੀ ਨੋਟ ਕੀਤੀ ਹੈ ਤੇ ਜਦੋਂ ਵੀ ਆਪਾਂ ਕਿਤੇ ਕੋਈ ਪਪੇਟ ਸਿਸਟਮ ਕਿਸੇ ਕੰਟਰੀ ਨੂੰ ਦੇਣਾ ਹੁੰਦਾ ਹੈ ਤੇ ਉਹਦੇ ਵਿੱਚ ਬੰਦਾ ਹਮੇਸ਼ਾ ਕਰਪਟੇਬਲ ਜਾਂ ਕਰਪਟ ਹੀ ਚੁੱਕਣਾ ਪੈਂਦਾ ਤੁਹਾਨੂੰ ਕਿਉਂਕਿ ਉਹ ਬੋਲ ਨਹੀਂ ਸਕਦਾ ਜਿਹੜਾ ਤਾਂ ਖਲੂਸ ਵਾਲਾ ਆਦਮੀ ਹੈ ਜਿਹੜਾ ਹਕੀਕਤ ਸੱਚਾਈ ਦੇ ਉੱਤੇ ਜੀਵਨ ਜਿਹਦੇ ਜਿਉਇਆ ਹੋਵੇ ਜ਼ਿੰਦਗੀ ਅਸੂਲਾਂ ਤੇ ਕੱਢੀ ਹੋਵੇ ਉਹ ਤੁਹਾਡੇ ਕਠਪੁਤਲੇ ਨਹੀਂ ਬਣ ਸਕਦਾ ਸੋ ਕਠਪੁਤਲੀ ਬਣਨ ਲਈ ਚਾਹੇ ਮੈਂ ਇੰਡੀਆ ਦੀ ਪੋਲਿਟਿਕਸ ਦੇਖ ਲਾਂ ਕਿ ਪਾਰਟੀਆਂ ਬਹੁਤੀ ਵਾਰ ਉਹਨਾਂ ਨੂੰ ਟਿਕਟ ਦਿੰਦੀਆਂ ਜਿਹਨਾਂ ਦੇ ਪੰਜ ਚਾਰ ਕੇਸ ਪਹਿਲੇ ਗੁੰਡਾਗਰਦੀ ਦੇ ਚੋਰੀ ਚਕਾਰੀ ਦੇ ਸਮਗਲਿੰਗ ਦੇ ਪਏ ਹੋਣ ਕਿਉਂਕਿ ਸੌਖਾ ਹੁੰਦਾ ਉਹ ਬੰਦੇ ਨੂੰ ਡਰਾਉਣਾ ਬਾਅਦ ਚ ਵੀ ਪਤਾ ਇਹਨੇ ਪੁੱਠੇ ਕੰਮ ਕੀਤੇ ਆ ਜਿੱਦੇ ਗੱਲ ਹੋਈ ਇਹਦੇ ਮਗਰ ਕੋਈ ਨਾ ਕੋਈ ਏਜੰਸੀ ਪਾ ਦਾਂਗੇ ਸੋ ਏਦਾਂ ਦੇ ਬੰਦੇ ਇੰਟਰਨੈਸ਼ਨਲ ਪੋਲਿਟਿਕਸ ਵੀ ਮੈਂ ਦੇਖਿਆ ਕਿ ਜਿੰਨਾ ਵੀਕ ਜਿਹਦਾ ਪਾਸਟ ਮਾੜਾ ਹੈ ਜਾਂ ਚੈਕਡ ਪਾਸਟ ਕਹਿ ਦਿੰਦੇ ਆ ਉਹਨਾਂ ਨੂੰ ਇੰਸਟਾਲ ਕੀਤਾ ਜਾਂਦਾ ਹੈ ਕਿ ਫਿਰ ਏਦਾਂ ਦੇ ਬੰਦੇ ਬੋਲਣ ਜੋਗੇ ਨਹੀਂ ਹੁੰਦੇ ਬਾਅਦ ਚ
ਮੈਂ ਉਹ ਦੱਸਿਆ ਨਾ ਕਿ ਅਸਲ ਤੇ ਵੱਡੇ ਹਿੱਸੇ ਦੇ ਵੀ ਨਹੀਂ ਪਤਾ ਉਹ ਸਮਝਦੇ ਨੇ ਕਿ ਸਾਰੇ ਯਹੂਦੀ
ਇੱਕ
ਕਿਸੇ ਨੀ ਪਤਾ ਕਿ ਕਾਰਲ ਮਾਰਕਸ ਵੀ ਯਹੂਦੀ ਸੀ ਕਿਸੇ ਨੂੰ ਨਹੀਂ ਪਤਾ ਕਿ ਆਇਨਸਟਾਈਨ ਜੋ ਵੱਡਾ ਹਿਊਮਨਿਟੇਰੀਅਨ ਹੋਇਆ ਉਹ ਵੀ ਯਹੂਦੀ ਸੀ ਆਇਨਸਟਾਈਨ ਵੀ ਯਹੂਦੀ ਸੀ ਕਿਸੇ ਨੂੰ ਇਹ ਵੀ ਨਹੀਂ ਪਤਾ ਖਿਆਲ ਵੀ ਹੋਣਾ ਕਿੰਨੇ ਮੈਂ ਰਾਈਟਰ ਵੇਖੇ ਨੇ ਇਹ ਯਹੂਦੀ ਜਿਹੜੇ ਸੈਕੂਲਰ ਨੇ ਜਿਹੜੇ ਇਨਸਾਨੀਅਤ ਦੀ ਬਹੁਤ ਵੱਡੀ ਗੱਲ ਕਰਦੇ ਨੇ ਪਰ ਸਵਾਲ ਹੈ
ਸਵਾਲ ਇਹ
ਹੈ ਕਿ ਅੱਜ ਜਿਹੜਾ ਸਿੱਖ ਧਰਮ ਹੈ ਬੁਨਿਆਦੀ ਤੌਰ ਤੇ ਜਿਹੜਾ ਸਾਡਾ ਫੇਸ ਵਿਖਾਉਂਦੀ ਕੋਸ਼ਿਸ਼ ਕੀਤੀ ਸਾਡੇ ਕਿਸਾਨ ਅੰਦੋਲਨ ਵਕਤ ਨੇ, ਮਤਲਬ ਕਿ ਲੜਾਈ ਨੂੰ ਇੱਕ ਪਗੜੀਧਾਰੀ ਸਿੱਖ ਹੈ, ਅਰੇ ਉਹ ਭੁੱਲ ਗਏ ਇਹ ਗਦਰੀ ਬਾਬੇ ਵੀ ਇਸੇ ਸਿੱਖੀ ਨੂੰ ਪੈਦਾ ਹੋਏ ਲੋਕ ਸੀ, ਇਸ ਫਸਲ ਨੂੰ ਅਗਾਂਹ ਕੈਰੀ ਕਰਨ ਵਾਲੇ ਲੋਕ ਸੀ, ਪਰ ਦੋ ਮਿੰਟ ਲਾਉਂਦੇ ਸੀ ਇਹ ਖਾਲਿਸਤਾਨੀ ਹੈ, ਇਹ ਉਗਰਵਾਦੀ ਹੈ, ਇਹਨਾਂ ਨੂੰ ਬਾਹਰੋਂ ਬਾਹਰੋਂ ਮਦਦ ਮਿਲਦੀ ਹੈ, ਇਹ ਆਪਣਾ ਨਸਲ ਨੇ। ਅਸੀਂ ਤਾਂ ਕੱਲ ਦਿਹਾੜੀ ਪੁੱਛ ਕੇ ਵੇਖਿਆ ਇੱਥੇ ਪੰਜਾਬ ਵਾਲਿਆਂ ਨੇ ਤਾਂ ਇੱਥੇ ਆਪਣਾ ਦਿੱਲੀ ਦੇ ਦਰੋਹਾਂ ਉੱਤੇ, ਕਹਿੰਦਾ ਸ਼ੁਕਰ ਹੈ ਕਿ ਹਿੰਦੁਸਤਾਨ ਦੇ ਲੋਕਾਂ ਨੇ ਪਹਿਲੀ ਵਾਰ ਵੇਖਿਆ, ਨਹੀਂ ਇਹ ਉਹ ਲੋਕ ਨੇ ਜਿਹੜੇ ਨਾਨਕ ਦੀ ਔਲਾਦ ਹੈ, ਇਹ ਉਹ ਲੋਕ ਨੇ ਜਿਹੜੇ ਸਾਂਝ ਦੀ ਬਾਦਸ਼ਾਹ ਦੀ ਗੱਲ ਕਰਦੇ ਨੇ, ਪਰ ਇਹਦੇ ਰੋਹ ਸਾਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਲਗਭਗ ਸਾਰਾ ਇਹ ਫੇਸ ਬਣਾਉਣ ਦੀ ਹਰ ਜਗ੍ਹਾ ਕੋਸ਼ਿਸ਼ ਹੁੰਦੀ ਹੈ ਹਰ ਧਰਮ ਵੱਲੋਂ
ਜੀ। ਤੇ ਖੈਰਤ ਸਾਹਿਬ ਆਪਣੇ ਨਾਲ ਨੇ ਜੀ, ਆਪਾਂ ਹਰਪਾਲ ਜੀ ਉਹਨਾਂ ਦੀ ਗੱਲ ਸੁਣਦੇ ਹਾਂ।
ਹੈਲੋ ਸਿੱਧੂ ਸਾਹਿਬ, ਖੈਰ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ, ਹਰਪਾਲ ਜੀ ਨੇ ਵੀ ਸਤਿ ਸ੍ਰੀ ਅਕਾਲ, ਬਹੁਤ ਸੋਹਣੀ ਗੱਲਬਾਤ ਚੱਲ ਰਹੀ ਹੈ ਜੀ। ਕੁਝ ਵਿਚਾਰ ਸਾਂਝੇ ਕਰਨੇ ਸੀਗੇ। ਵੇਖੋ ਜਿਹੜੇ ਨਾ ਜੂਇਸ਼ ਆ ਜਿਹੜੇ ਪੁਰਾਣੇ ਰਹਿੰਦੇ ਸੀ ਨਾ ਇਜ਼ਰਾਈਲ ਜਾਂ ਫਲਸਤੀਨ ਚ, ਉਹ ਅਰਬਾਂ ਦੇ ਨਾਲ ਬਹੁਤ ਸ਼ਾਂਤੀ ਨਾਲ ਰਹਿ ਰਹੇ, ਉਹਨਾਂ ਦੀਆਂ ਪੀੜੀਆਂ ਦੀ ਸਾਂਝ ਆ। ਪਰ ਜਿਹੜਾ ਦੂਸਰਾ ਇੱਕ ਜ਼ਾਇਨਿਸਟ ਮੂਵਮੈਂਟ ਚੱਲੀ ਸੀਗੀ, ਥਿਊਡੋਰ ਹਰਜ਼ਲ ਸੀਗਾ ਇੱਕ ਲਾਇਰ ਸੀਗਾ ਯੂਰਪ ਦੇ ਵਿੱਚ, ਉਹਨੇ ਵੇਖਿਆ ਇੱਕ ਨਾ ਫਰਾਂਸ ਦਾ ਕੋਈ ਫੌਜੀ ਸੀਗਾ ਐਲਫਰੇਡ ਡਰੇਫੂਸ ਸੀਗਾ, ਉਹਦੇ ਨਾਲ ਬੜਾ ਧੱਕਾ ਹੋਇਆ, ਕੇਸ ਬੜਾ ਚੱਲਿਆ। ਫਿਰ ਇਹਨੇ ਥਿਊਡੋਰ ਹਰਜ਼ਲ ਨੇ ਨਾ ਜ਼ਾਇਨਿਸਟ ਮੂਵਮੈਂਟ ਸ਼ੁਰੂ ਕੀਤੀ ਸੀ ਵੀ ਸਾਨੂੰ ਸਾਰੇ ਯਹੂਦੀ ਜਿਹੜੇ ਯੂਰਪ ਦੇ ਵਿੱਚ ਆ, ਇਹ 19ਵੀਂ ਸਦੀ ਦੀ ਗੱਲ ਆ, ਇਕੱਠੇ ਹੋ ਗਏ, ਉਹਨੇ ਕਿਹਾ ਸਾਨੂੰ ਆਪਣਾ ਦੇਸ਼ ਜਿਹੜਾ ਨਾ ਵਾਪਸ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਕਰਨੀ ਚਾਹੀਦੀ ਆ ਯੂਰਪ ਦੇ ਵਿੱਚ। ਫਿਰ ਇਹਨਾਂ ਨੇ ਆਪਣੇ ਹਬਰੂ ਲੈਂਗੁਏਜ ਸਕੂਲ ਔਰ ਪ੍ਰੈਸ ਤੇ ਬਹੁਤ ਕੁਝ ਉਹਨਾਂ ਨੇ ਕੀਤਾ, ਮੂਵਮੈਂਟ ਤਿਆਰ ਕੀਤੀ, ਔਰ ਉਹ ਪੜ੍ਹਾਈ ਐਗਰੀਕਲਚਰ ਟੈਕਨੋਲੋਜੀ ਸਾਰੇ ਵਿੱਚ ਆਇਆ ਨਾ ਉਹਨਾਂ ਨੇ। ਇਸਤੇ ਬਾਅਦ ਉਧਰ ਜਦੋਂ ਸੈਕੰਡ ਵਰਲਡ ਵਾਰ ਵਿੱਚ ਧੱਕੇ ਹੋਏ, ਉਹਨਾਂ ਨੇ ਇਜ਼ਰਾਈਲ ਆ ਕੇ ਸੈਟਲਮੈਂਟ ਕੀਤੀ। ਇਹ ਰਿਵਰਸ ਮਾਈਗ੍ਰੇਸ਼ਨ ਜਿਹੜੀ ਜ਼ਾਇਨਿਸਟ ਲੋਕ ਆ ਨਾ, ਉਹ ਥੋੜਾ ਜਿਹਾ, ਥੋੜਾ ਨੀ ਬਹੁਤ ਜ਼ਿਆਦਾ ਖਰਾਬ ਕਰਦੇ ਆ। ਜਿਹੜੇ ਅਰਬ ਔਰ ਜਿਹੜੇ ਪੁਰਾਣੇ ਜੂਇਸ਼ ਲੋਕ ਉਹ ਠੀਕ ਨੇ। ਹੁਣ ਤੁਸੀਂ ਦੱਸਿਆ ਵਾ ਵੀ ਜਿੱਦਾਂ ਆਈਨਸਟਾਈਨ ਵਗੈਰਾ ਸਾਰੇ ਸੀਗੇ, ਇਹ ਉਹਦਾ ਹੀ ਨਤੀਜਾ ਵਾ ਵੀ ਉਹਨਾਂ ਨੇ ਆਖਿਆ ਸਾਡੇ ਨਾਲ ਯੂਰਪ ਵਿੱਚ ਧੱਕਾ ਹੁੰਦਾ, ਸਾਨੂੰ ਪੜ੍ਹਨਾ ਲਿਖਣਾ ਚਾਹੀਦਾ, ਸਾਨੂੰ ਇਸ ਬੰਨੇ ਆਉਣਾ ਚਾਹੀਦਾ। ਤੇ ਉਹ ਇਸੇ ਗੱਲ ਤੋਂ, ਤੁਸੀਂ ਦੱਸਿਆ ਜਿੱਦਾਂ ਗਦਰ ਪਾਰਟੀ ਸੀਗੀ, ਅਮਰੀਕਾ ਕਨੇਡਾ ਤੋਂ ਇੱਥੋਂ ਗਏ ਨੇ, ਚਾਈਨਾ ਤੋਂ ਆਏ ਨੇ, ਹਨਾ। ਸੋ ਮੈਂ ਤਾਂ ਕਈ ਵਾਰੀ ਇਹ ਵੀ ਸੋਚਦਾ ਵੀ ਜਿਹੜੇ ਇੱਥੋਂ ਆ ਪਿੱਛੇ ਜਿਹੜਾ ਆਪਣਾ ਦੀਪ ਸਿੱਧੂ ਸੀਗਾ, ਆਪਣਾ ਸਿੱਧੂ ਮੂਸੇ ਵਾਲਾ ਸੀ, ਇਹ ਵੀ ਪੰਜਾਬ ਨੂੰ ਰਿਵਰਸ ਮਾਈਗ੍ਰੇਸ਼ਨ ਹੀ ਸੀਗੀ। ਮੈਂ ਤਾਂ ਇਹ ਸੋਚਦਾ ਵਾਂ ਵੀ ਉਹ ਉਸ ਗੱਲ ਤੋਂ ਉਹ ਚਾਹੁੰਦੇ ਨੀਗੇ ਵੀ ਪੰਜਾਬੀ ਵੀ ਰਿਵਰਸ ਮਾਈਗ੍ਰੇਸ਼ਨ ਕਰਕੇ ਜਿਸ ਤਰ੍ਹਾਂ ਹੁਣ ਬਿਹਾਰੀ ਆ ਪੰਜਾਬ 'ਚ ਮੈਜੋਰਿਟੀ ਬਣੀ ਜਾ ਰਹੇ ਆ। ਸੋ ਮੈਂ ਕਈ ਵਾਰੀ ਕੋਰਲੇਟ ਕਰਦਾ ਹੁੰਦਾ ਇਹਨਾਂ ਨੂੰ। ਦੂਸਰੀ ਗੱਲ ਆ, ਜਿੱਦਾਂ ਕਲੋਨੀਅਲਿਜ਼ਮ ਖਤਮ ਹੋ ਰਿਹਾ ਸੀਗਾ ਏਸ਼ੀਆ ਦੇ ਵਿੱਚ, ਸੈਕੰਡ ਵਰਲਡ ਵਾਰ ਦੇ ਵਿੱਚ ਬ੍ਰਿਟੇਨ ਦਾ ਬਹੁਤ ਬੁਰੀ ਹਾਲਤ ਹੋਈ, ਅਫਰੀਕਾ ਵਿੱਚ ਜਿੱਦਾਂ ਹੁਣ ਕ੍ਰਾਂਤੀ ਆ ਰਹੀ ਆ, ਲੋਕ ਫਰਾਂਸ ਨੂੰ ਬਾਕੀਆਂ ਨੂੰ ਕੱਢ ਰਹੇ ਆ। ਸੋ ਇਹ ਵੀ ਇੱਕ ਇੰਗਲੈਂਡ ਦਾ ਅਮਰੀਕਾ ਦਾ ਇੱਕ ਇਹ ਮੂਵਮੈਂਟ ਕਹਿ ਲਓ ਵੀ ਅਸੀਂ ਏਸ਼ੀਆ ਦੇ ਵਿੱਚ ਜਿੱਦਾਂ ਤੁਸੀਂ ਹਰਪਾਲ ਜੀ ਨੇ ਦੱਸਿਆ ਵੀ ਕਲੋਨੀਅਲਿਜ਼ਮ ਜਿਹੜਾ ਹਨਾ ਕਿਸੇ ਵੀ ਤਰੀਕੇ ਨਾਲ, ਹੁਣ ਜੂਇਸ਼ ਲੋਕਾਂ ਨੇ ਨਾ ਇਜ਼ਰਾਈਲ ਨੇ ਅਮੈਰੀਕਾ ਦੇ ਜਹਾਜ਼ ਵੀ ਸੁੱਟੇ ਆ, ਸ਼ਿਪ ਵੀ ਡੋਬੇ ਆ, ਪਰ ਅਮੈਰੀਕਾ ਨੇ ਕਦੀ ਇਤਰਾਜ਼ ਨਹੀਂ ਕੀਤਾ ਕਿਉਂਕਿ ਉਹਨਾਂ ਦਾ ਕੰਟਰੋਲ ਹੀ ਇੰਨਾ ਵਾ ਇਕੋਨਮੀ ਦੇ ਵਿੱਚ। ਸਭ ਤੋਂ ਜ਼ਿਆਦਾ ਮੇਰੇ ਖਿਆਲ ਨੋਬਲ ਜਿਹੜੇ ਆ ਪ੍ਰਾਈਜ਼ ਵੀ ਜੂਇਸ਼ ਲੋਕਾਂ ਨੂੰ ਹੀ ਹੋਏ ਆ। ਸੋ ਬੜੀ ਚਿੰਤਾਜਨਕ ਗੱਲ ਆ, ਜਿੱਦਾਂ ਤੁਸੀਂ ਸਹੀ ਆਖਿਆ ਵੀ ਯੂਕਰੇਨ ਨੂੰ ਹੱਥ ਝਾੜ ਰਹੇ ਆ, ਯੂਕਰੇਨ ਦੀ ਅਸੀਂ ਹੋਰ ਮਦਦ ਨਹੀਂ ਕਰ ਸਕਦੇ, ਉਹਨਾਂ ਨੇ ਸਹੀ ਇਹ ਫਰੰਟ ਖੋਲਿਆ, ਸੋ ਡੀਵੀਏਟ ਕਰ ਰਹੇ ਆ ਪਿੱਛੇ। ਹਾਂਜੀ, ਤੇ ਸੋਹਣੀ ਗੱਲਬਾਤ ਹਰਪਾਲ ਜੀ, ਤੁਹਾਡਾ ਥੈਂਕ ਯੂ ਟਾਈਮ ਦੇਣ ਲਈ ਸਿੱਧੂ ਸਾਹਿਬ, ਮਿਹਰਬਾਨੀ।
ਬਹੁਤ ਮਿਹਰਬਾਨੀ ਭਾਜੀ, ਥੈਂਕ ਯੂ ਜੀ। ਤੇ ਹਰਪਾਲ ਜੀ, ਤੁਹਾਡੇ ਕੋਲ 5 ਮਿੰਟ ਨੇ ਜੀ, ਤੁਸੀਂ ਮੈਨੂੰ ਕਨਕਲੂਡ ਕਰ ਦੋ ਹੁਣ ਗੱਲਬਾਤ।
ਅਸਲ ਮੈਂ ਸਿੱਧੂ ਸਾਹਿਬ ਨੂੰ ਮੈਂ ਮਹਿਸੂਸ ਕਰਦਾ ਹਾਂ ਕਿ ਮਾਨਵਤਾ ਵਾਸਤੇ ਇਹ ਬੜੀ ਟ੍ਰੈਜਡੀ ਹੈ, ਅੱਜ ਨਹੀਂ ਹੈ, ਸਦੀਆਂ ਤੋਂ ਲਗਾਤਾਰ ਚੱਲ ਰਿਹਾ ਹੈ। ਔਰ ਇਹਨੂੰ ਜੇ ਗੁਰੂ ਸਾਹਿਬ ਦੀ ਬਾਣੀ ਦੇ ਦੇਸ਼ ਜਦ ਤੱਕ ਬਰਾਬਰੀ ਦਾ ਸਮਾਜ ਨਹੀਂ ਸਿਰਜਿਆ ਜਾਏਗਾ, ਲੁੱਟ ਚੋਗ ਖਤਮ ਨਹੀਂ ਹੋਏਗੀ, ਤਦ ਤੱਕ ਇਹ ਲੜਾਈਆਂ ਯੁੱਧ ਜਾਰੀ ਰਹਿਣਗੇ, ਇਹ ਰੁਕ ਨਹੀਂ ਸਕਦੇ। ਉਹਦੇ ਰੂਟਸ ਕਿਤੇ ਹੋਰ ਹੁੰਦੇ ਨੇ, ਕੋਮਨ ਲੋਕ ਜਿਹੜੇ ਸਵੇਰ ਤੋਂ ਸ਼ਾਮ ਤੱਕ ਰੋਟੀ ਵਾਸਤੇ ਭੱਜ ਦੌੜ ਕਰਦੇ ਨੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਇਹ ਹੋ ਕੀ ਰਿਹਾ। ਜਿਵੇਂ ਹੁਣ ਭਾਈ ਸਾਹਿਬ ਖਹਿਰਾ ਸਾਹਿਬ ਬੋਲ ਕੇ ਗਏ ਨੇ, ਮਤਲਬ ਕਿ ਮੈਂ ਬੜਾ ਹੈਰਾਨ ਹੁੰਦਾ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ, ਸਾਡੇ ਬਜ਼ੁਰਗਾਂ ਨੇ ਜਦੋਂ ਗੱਲ ਕਰਦੇ ਸੀ ਉਹ ਕਹਿੰਦੇ ਇਕੱਠੇ ਰਹਿੰਦੇ ਸੀ ਵਿਆਹਾਂ ਸ਼ਾਦੀਆਂ ਮੇਲਿਆਂ ਤੇ, ਕਦੀ ਰੋੜਾ ਨਹੀਂ ਹੁੰਦਾ ਸੀ ਕਦੀ ਵੀ। ਇਹ ਤਾਂ ਨਹੀਂ ਕਿ 47 ਤੋਂ ਬਾਅਦ ਹੀ ਕਿ ਹਿੰਦੂ ਮੁਸਲਮਾਨ ਪੈਦਾ ਹੋਏ ਨੇ, ਸਦੀਆਂ ਤੋਂ ਲੋਕ ਰਹਿੰਦੇ ਸੀ ਇਸਲਾਮ। ਮੈਂ ਉਹ ਇਲਾਕੇ ਦੇਖ ਕੇ ਆਇਆ, ਰਾਵਲਪਿੰਡੀ ਦਾ ਇਲਾਕਾ ਜਿੱਥੇ ਬਲਰਾਜ ਸਿੰਘ ਪੈਦਾ ਹੋਇਆ, ਜਿੱਥੇ ਪ੍ਰੋਫੈਸਰ ਮੋਹਨ ਸਿੰਘ ਪੈਦਾ ਹੋਇਆ, ਮੈਂ ਉਹ ਰਾਵਲਪਿੰਡੀ ਦਾ ਇਲਾਕਾ ਦੇਖਿਆ ਜਿੱਥੇ ਆਬਾਦੀ ਵੀ ਹਿੰਦੁਸਤਾਨ ਬਹੁਤ ਘੱਟ ਸੀ, ਹਵੇਲੀਆਂ ਸੀ, ਉਹ ਬੱਚੀਆਂ ਕਿਵੇਂ ਰਹੀਆਂ। ਮੈਂ ਕਦੀ ਹੈਰਾਨ ਹੁੰਦਾ ਕਿ ਜਿਹੜੇ ਸਰਾਂ ਦੇ ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਔਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਸੰਸਕਾਰ ਕਰਮਾਂ ਜਿਹੜੀ ਜ਼ਮੀਨ ਖਰੀਦੀ ਗਈ ਆਪਣਾ ਰਾਜਾ ਟੋਡਰਮੱਲ ਵੱਲੋਂ ਜੈਨ ਵੱਲੋਂ ਉੱਥੇ ਰਾਜਾ ਕਿਵੇਂ ਸੀ ਉੱਥੇ ਉਹ ਫਾਈਨਾਂਸ ਮਿਨਿਸਟਰ ਕਿਵੇਂ ਸੀ ਤੁਸੀਂ ਥੋੜਾ ਜਿਹਾ ਗਹਿਰਾਈ ਜਾਓ ਤੇ ਤੁਹਾਨੂੰ ਲੱਗੇਗਾ ਕਿ ਯਾਰ ਇਹ ਤੇ ਗੱਲ ਤੇ ਕਿਤੇ ਹੋਰ ਜਾ ਕਿਤੇ ਹੋਰ ਰਹੀ ਹੈ ਧਰਮ ਤਾਂ ਰੱਬ ਨੂੰ ਮਿਲਦਾ ਆਹ ਲੋਕਾਂ ਨੇ ਚੁਣਿਆ ਸੀ ਠੀਕ ਹੈ ਮੈਂ ਯਹੂਦੀ ਧਰਮ ਨੂੰ ਜਿੰਨਾ ਕੁ ਜਾਣਦਾ ਜੀਣ ਦਾ ਸਲੀਕਾ ਦੱਸਿਆ ਵੀ ਇਸ ਤਰ੍ਹਾਂ ਜੀਣਾ ਚਾਹੀਦਾ ਕਿਤੇ ਵੀ ਉਹਨਾਂ ਨੇ ਇਸ ਚੀਜ਼ ਉਹਨੇ ਕਿਹਾ ਕਿ ਰੱਬ ਅੱਗੇ ਵੀ ਸਿਰ ਨਹੀਂ ਝੁਕਾਉਣਾ ਚਾਹੀਦਾ ਮੈਂ ਜਿਹੜਾ ਯਹੂਦੀਆਂ ਦਾ ਮਤਲਬ ਕਿ ਇੱਕ ਆਪਣਾ ਉਹਨਾਂ ਦਾ ਹੈ ਠੀਕ ਹੈ ਉਹਨਾਂ ਦੇ ਕੋਲ ਰੂਲਸ ਹੈ ਉਹਨਾਂ ਦੇ ਉਸ ਟਾਈਮ ਦੇ ਸਮਾਜ ਚ ਬਣੇ ਹੋਣਗੇ ਕੁਰੀਤੀਆਂ ਆਈਆਂ ਉਹਨਾਂ ਚੋਂ ਯਹੂਦੀ ਧਰਮ ਵਿੱਚੋਂ ਈਸਾਈਅਤ ਪੈਦਾ ਹੋਈ ਅੱਜ ਆਪਾਂ ਨੂੰ ਸਭ ਕਿਸੇ ਨੀ ਪਤਾ ਕਿ ਨਾਨਕ ਤੇ ਇੱਕ ਹਿੰਦੂ ਪਰਿਵਾਰ ਚ ਪੈਦਾ ਹੋਇਆ ਠੀਕ ਹੈ ਉਹਨੇ ਜਿਹੜੀ ਨਵਾਂ ਫਲਸਫਾ ਲੈ ਕੇ ਆਇਆ ਇਨਸਾਨੀਅਤ ਦਾ ਫਲਸਫਾ ਬਰਾਬਰੀ ਦਾ ਫਲਸਫਾ ਜਿਹੜਾ ਹਿੰਦੂਵਾਦ ਉਸ ਬੁਰਾਈਆਂ ਦੀ ਕਾਢ ਕਰ ਰਿਹਾ ਜਿਹਨੇ ਉਹਨੂੰ ਫੋਲੋ ਕੀਤਾ ਉਹ ਸਿੱਖ ਬਣ ਗਿਆ ਫੋਲੋਅਰ ਸੀ ਸਿੱਖ ਸੀ ਸਿੱਖਣਾ ਚਾਹੁੰਦੇ ਸੀ ਉਹ ਸਾਡਾ ਗੁਰੂ ਬਣੇ ਸਾਨੂੰ ਉਪਦੇਸ਼ ਦਿੱਤਾ ਕਿ ਆਹ ਰਸਤਾ ਹੈ ਮਾਨਵਤਾ ਦਾ ਰਸਤਾ ਉਹਦਾ ਪਿਛਲਾ ਉਹ ਰਸਤੇ ਗਲਤ ਹੋ ਚੁੱਕੇ ਨੇ ਉਹ ਰਸਤੇ ਹੁਣ ਨੀ ਚੱਲ ਸਕਦੇ ਉਹ ਸਲੇਵਰਾਂ ਦੇ ਰਸਤੇ ਸੀ ਜਦੋਂ ਵਿਕਾਸ ਦਾ ਪੜਾਅ ਆਇਆ ਹੁਣ ਅੱਜ ਉਹ ਨਹੀਂ ਚੱਲ ਸਕਦੀ ਪਰ ਅੱਜ ਜਦ ਤੱਕ ਇਹ ਵਰਕ ਰਹਿਣਗੇ ਇਹ ਲੜਾਈਆਂ ਦੀ ਜੜ ਕਿਤੇ ਹੋਰ ਹੈ ਦਿਖਾਈ ਕਿਤੇ ਹੋਰ ਜਾਂਦੀ ਹੈ ਮੈਨੂੰ ਬਾਰੇ ਇਹਨਾਂ ਕਹਿਣਾ ਚਾਹਾਂਗਾ
ਜੀ ਥੈਂਕ ਯੂ ਜੀ ਥੈਂਕ ਯੂ ਹਰਪਾਲ ਜੀ ਫੋਰ ਯੋਰ ਟਾਈਮ ਐਂਡ ਵੰਡਰਫੁਲ ਟਾਕ
ਸ਼ੁਕਰੀਆ ਤੁਹਾਡਾ ਬਹੁਤ ਬਹੁਤ ਮੈਨੂੰ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਦੇਣ ਦੇ ਤੁਸੀਂ ਤੇ ਤੁਹਾਡਾ ਬਹੁਤ ਬਹੁਤ ਮਿਹਰਬਾਨੀ
ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਹਰਪਾਲ ਜੀ ਹੈਵ ਅ ਗ੍ਰੇਟ ਵੀਕਐਂਡ
ਥੈਂਕ ਯੂ
ਇਹ ਸਨ ਸਾਡੇ ਨਾਲ ਹਰਪਾਲ ਸਿੰਘ ਜੀ ਤੇ ਅਸੀਂ ਗੱਲਬਾਤ ਇਹੀ ਹੈ ਕਿ ਇਜ਼ਰਾਈਲ ਤੇ ਹਮਾਸ ਦੀ ਗੱਲ ਕਰ ਲੈਂਦੇ ਹਾਂ ਹਮਾਸ ਕਿਧਰੋਂ ਆਇਆ ਕੌਣ ਕਿਹਨੂੰ ਕਿੱਥੋਂ ਦੀ ਕਹਾਣੀ ਜੋੜ ਲਈ ਕਿਹਨੇ ਖੱਟ ਲਿਆ ਕਿਹਨੇ ਨਹੀਂ ਖੱਟ ਲਿਆ ਇਹਦੇ ਵਿੱਚ ਕਾਫੀ ਲੰਬੀ ਡਿਸਕਸ਼ਨ ਕੀਤੀ ਜਾ ਸਕਦੀ ਹੈ ਕੁਝ ਲੋਕ ਇਸ ਤਰ੍ਹਾਂ ਵੀ ਦੇਖ ਸਕਦੇ ਕਿ ਜਿਵੇਂ ਇਜ਼ਰਾਈਲ ਤੇ ਇਹਦੀ ਹੈ ਚਾਹੇ ਤੁਸੀਂ ਯੂਕਰੇਨ ਦਾ ਮਾਮਲਾ ਚੱਕ ਲਓ ਚਾਹੇ ਨਾਰਥ ਕੋਰੀਆ ਵੱਲੋਂ ਨਿਕਲ ਜਾਓ ਸਾਰੀਆਂ ਲੜਾਈਆਂ ਦਾ ਐਂਡ ਬੈਨੀਫਿਸ਼ਰੀ ਲੱਭਿਆ ਕਰੋ ਕਤਲ ਜਦੋਂ ਮੈਂ ਇੱਥੇ ਕ੍ਰਾਈਮ ਰਿਪੋਰਟਿੰਗ ਕੀਤੀ ਹੈ ਉਹਦੇ ਦੋ ਹੀ ਅਸੂਲ ਹੁੰਦੇ ਸੀਗੇ ਜਾਂ ਤਾਂ ਮੌਕੇ ਤੇ ਸਬੂਤ ਇਕੱਠੇ ਕਰ ਲਓ ਤੇ ਜਾਂ ਫਿਰ ਇਹ ਦੇਖ ਲਓ ਕਿ ਅਸਲ ਵਿੱਚ ਇਸ ਕਤਲ ਦਾ ਸਭ ਤੋਂ ਵੱਧ ਫਾਇਦਾ ਕਿਹਨੂੰ ਹੋਊਗਾ ਐਂਡ ਬੈਨੀਫਿਸ਼ਰੀ ਦੇਖੋ ਬਸ ਤੇ ਤੇ ਅਸੀਂ ਹੁਣ ਸਾਡੇ ਕੋਲ ਥੋੜਾ ਜਿਹਾ ਟਾਈਮ ਵੀ ਬਚਿਆ ਜੀ ਤੇ ਜਦੋਂ ਵੀ ਮੇਰਾ ਸੰਪਰਕ ਹੁੰਦਾ ਮੈਂ ਭਟਨਾਗਰ ਜੀ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਦ ਮੋਮੈਂਟ ਉਹ ਸਾਡੇ ਨਾਲ ਉਹਨਾਂ ਦਾ ਸੰਪਰਕ ਹੋ ਜਾਂਦਾ ਅਸੀਂ ਗੱਲਬਾਤ ਅੱਗੇ ਤੋਰਾਂਗੇ ਤੇ ਰਾਜਾ ਸਾਹਿਬ ਨੇ ਵੀ ਅੱਜ ਮੈਂ ਤੁਹਾਡੀ ਕਨਵੇ ਕਰ ਦਿੱਤੀ ਜੀ ਹਰਪਾਲ ਜੀ ਨੂੰ ਬਾਇਆ ਟੈਕਸ ਵੀਆ ਟੈਕਸ ਕਹਿੰਦੇ ਆ ਕੈਨੇਡਾ ਚ ਤਾਂ ਕਿ ਤੁਹਾਨੂੰ ਸਤਿ ਸ੍ਰੀ ਅਕਾਲ ਭੇਜੀ ਗਈ ਹੈ ਇੱਕ ਛੋਟੀ
ਹਾਂਜੀ ਬ੍ਰੇਕ ਦਾ ਟਾਈਮ ਹੋ ਗਿਆ
Okay, we'll take a break.
Thank you,
Ji. You are listening to WTOR 770 AM, Youngstown, Toronto.
ਭਾਈ ਸਸਤਾ ਲਾ ਲਾ ਇੰਜ ਕਰ ਤੂੰ ਛੇ ਦੀ ਬਜਾਏ ਪੰਜ ਲੈ ਲਾ ਓਹੋ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਇਹ ਆਗ ਸੇ ਬਚਾਓ ਕਾ ਹਫਤਾ ਹੈ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਆਪਕੋ ਯਾਦ ਦਿਲਾਣਾ ਚਾਹਤੀ ਹੈ ਕਿ ਕੁਕਿੰਗ ਸੇਫਟੀ ਆਪ ਸੇ ਸ਼ੁਰੂ ਹੋਤੀ ਹੈ ਖਾਣਾ ਪਕਾਨੇ ਕੀ ਆਗ ਤੇਜ਼ੀ ਸੇ ਬੜਤੀ ਹੈ ਔਰ ਨਿਹਾਇਤ ਤੇਜ਼ੀ ਸੇ ਕਾਬੂ ਸੇ ਬਾਹਰ ਹੋ ਸਕਤੀ ਹੈ ਇਸ ਲਈ ਖਾਣਾ ਇਹਤਿਆਤ ਸੇ ਪਕਾਏ ਖਾਣਾ ਪਕਾਤੇ ਵਕਤ ਟਾਈਮਰ ਲਗਾਏ ਔਰ ਚੂਲ੍ਹੇ ਕੇ ਇਰਦ ਗਿਰਦ 1 ਮੀਟਰ ਕਿਡ ਫ੍ਰੀ ਜ਼ੋਨ ਕੋ ਬਰਕਰਾਰ ਰੱਖੇ ਆਗ ਸੇ ਬਚਾਓ ਪਰ ਤਵੱਜੋ ਦੇ ਇਹ ਐਡ ਐਮਬ੍ਰਿਜ ਕੀ ਤਾਵੁਨ ਸੇ ਪੇਸ਼ ਕੀਆ ਗਿਆ
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs which saw the swagat hai ji, te mere naal Mayank Bhatnagar saab program de vich shamil ho chuke ne. Bhatnagar saab, good morning. Welcome, ji.
Paji, very, very good morning. Ki hal chal hai, sir?
ਬਹੁਤ ਮਿਹਰਬਾਨੀ ਹੈ ਜੀ ਬਹੁਤ ਮਿਹਰਬਾਨੀ ਹੈ ਤੇ ਅਕਤੂਬਰ ਸਪੈਸ਼ਲ ਦੀਆਂ ਕੁਝ ਵੇਰਵੇ ਸਾਡੇ ਨਾਲ ਸਾਂਝੇ ਕਰ ਦਿਓ ਜੀ ਵਟ ਆਰ ਦਾ ਡੀਟੇਲ
ਜੀ ਭਾਜੀ ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮੈਂ ਭਟਨਾਗਰ ਤੇ ਜੀਐਨਈ ਟੀਮ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ ਸਲਾਮ ਤੇ ਨਮਸਕਾਰ ਕਰਨਾ ਚਾਹੁੰਦਾ ਜੀ ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਮਾਰਨਿੰਗ ਜੀ ਤੇ ਭਾਜੀ ਅੱਜ ਕੁਇਕਲੀ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ ਪਹਿਲਾਂ ਜਿਹੜਾ ਆਪਣਾ ਅਕਤੂਬਰ ਸਪੈਸ਼ਲ ਹੈਗਾ ਉਹਦੇ ਬਾਰੇ, ਕਿਉਂਕਿ ਜਿਹੜਾ ਅਕਤੂਬਰ ਸਪੈਸ਼ਲ ਲੈ ਕੇ ਆਏ ਹੈਗੇ ਆ ਉਹ ਲੈ ਕੇ ਆਏ ਹੈਗੇ ਆ ਆਪਣੇ ਭੈਣ ਭਰਾਵਾਂ ਵਾਸਤੇ ਔਨ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਦੇ ਲਈ। ਦੇਖੋ ਸਰ, ਇਨਕੁਆਇਰੀਜ਼ ਆਉਂਦੀਆਂ ਨੇ ਜਿੱਥੇ ਭੈਣ ਭਰਾਵਾਂ ਨੂੰ ਜਿਹੜਾ ਹੈਗਾ ਕਾਫੀ ਜ਼ਿਆਦਾ ਪੈਸੇ ਧੱਲੇ ਦੀ ਨੀਡ ਪੈ ਰਹੀ ਆ, ਕਾਫੀ ਸਿਚੁਏਸ਼ਨ ਇੱਦਾਂ ਦੀ ਵੀ ਦੇਖੀ ਗਈਆਂ ਨੇ ਜਿੱਥੇ ਉਹਨਾਂ ਨੂੰ ਖੜੇ ਪੈਰ ਫੰਡ ਦੀ ਰਿਕੁਆਇਰਮੈਂਟ ਆ ਰਹੀ ਹੈ, ਖੜੇ ਪੈਰ ਜਿਹੜੇ ਹੈਗੇ ਆ ਐਮਰਜੈਂਸੀ ਫੰਡ ਦੀ ਰਿਕੁਆਇਰਮੈਂਟ ਵੀ ਦੇਖਣ ਨੂੰ ਮਿਲ ਰਹੀ ਆ। ਐਂਡ ਸਭ ਤੋਂ ਵੱਡੀ ਪ੍ਰੋਬਲਮ ਆ ਵੀ ਆ ਰਹੀ ਆ ਕਿ ਕਾਫੀ ਲੋਕਾਂ ਦੀ ਜਿਹੜੀ ਹੈਗੀ ਆ ਕਲੋਜ਼ਿੰਗ ਨਹੀਂ ਹੋ ਪਾ ਰਹੀਆਂ ਨੇ ਕਿਉਂਕਿ ਉਹਨਾਂ ਦੀ ਫੰਡਿੰਗ ਦੇ ਵਿੱਚ ਪ੍ਰੋਬਲਮ ਆ ਰਹੀ ਆ। ਦੇਖੋ ਆਹ ਚੀਜ਼ਾਂ ਵਾਸਤੇ ਤੁਹਾਨੂੰ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਕਾਫੀ ਜ਼ਿਆਦਾ ਮਦਦ ਕਰ ਸਕਦੀ ਹੈ। ਕਿਵੇਂ ਕਰਦੀ ਹੈ ਜੀ?
ਜੀ,
ਜਿੰਨੀ ਵੀ ਤੁਹਾਡੀ ਅਪਰੇਜ਼ਲ ਆਉਂਦੀ ਆ ਆਪਾਂ ਉਹਦਾ ਅਪ ਟੂ 75% 75% ਜਿਹੜਾ ਹੈਗਾ ਪੈਸਾ ਤੁਹਾਨੂੰ ਦਵਾਉਂਦੇ ਹਾਂ ਮਾਈਨਸ ਯੋਰ ਮੋਰਗੇਜ ਅਮਾਊਂਟ ਟੂ ਅ ਮੈਕਸੀਮਮ ਆਫ $1,000,000। ਸਾਰਾ ਦਾ ਸਾਰਾ ਕੰਮ ਪ੍ਰੋਪਰ ਇੰਸਟੀਟਿਊਸ਼ਨ ਨਾਲ ਕਰਾ ਕੇ ਦੇ ਰਹੇ ਹਾਂ। ਔਨ ਟਾਈਮ ਤੁਹਾਡੀ ਕਲੋਜ਼ਿੰਗ ਹੋ ਸਕਦੀ ਆ, ਜੇ ਤੁਹਾਡੇ ਕੋਲ ਮਲਟੀਪਲ ਪ੍ਰੋਪਰਟੀਜ਼ ਵੀ ਹੈਗੀਆਂ ਤਾਂ ਵੀ ਜਿਹੜੀ ਹੈਗੀ ਆ ਤੁਹਾਡੀ ਫਾਈਨੈਂਸਿੰਗ ਰੇਟ ਲਈ ਜਾ ਸਕਦੀ ਆ। ਗੱਲਬਾਤ ਕੀਤੀ ਜਾਵੇ ਆਪਣੇ ਭੈਣ ਭਰਾਵਾਂ ਨੂੰ ਜਿਹਨਾਂ ਦੀ ਇਨਕਮ ਘੱਟ ਆ, ਕ੍ਰੈਡਿਟ ਬਰੂਜ਼ ਆ, ਨੋ ਇਨਕਮ ਤੇ ਆ, ਲੋ ਇਨਕਮ ਤੇ ਆ, ਸੈਲਫ ਡਿਕਲੇਅਰਡ ਇਨਕਮ ਤੇ ਆ, ਉਹ ਸਿਚੁਏਸ਼ਨ ਦੇ ਵਿੱਚ ਵੀ ਤੁਹਾਡੀ ਜਿਹੜੀ ਹੈਗੀ ਆ ਫਾਈਨੈਂਸਿੰਗ ਪੂਰੀ ਕੀਤੀ ਜਾਂਦੀ ਹੈ। ਜੇ ਕੋਈ ਵੀ ਭੈਣ ਭਰਾ ਨੇ ਕਿਸੇ ਵੀ ਪ੍ਰਕਾਰ ਦੀ ਮੇਰੇ ਨਾਲ ਹੋਮ ਐਕਵਿਟੀ ਲਾਈਨ ਆਫ ਕ੍ਰੈਡਿਟ ਬਾਰੇ ਗੱਲਬਾਤ ਕਰਨੀ ਹੈ, ਕੋਈ ਵੀ ਕੰਸਲਟੇਸ਼ਨ ਲੈਣੀ ਹੈ, ਕੋਈ ਵੀ ਫ੍ਰੀ ਨੋਨ ਐਬਲੀਗੇਟਰੀ ਐਡਵਾਈਸ ਲੈਣੀ ਹੈ, ਭਾਈ ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ 647-2023 6477022023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਐਂਡ ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਭਾਜੀ ਸਾਡਾ ਆਫਿਸ ਖੁੱਲ੍ਹਿਆ ਹੁੰਦਾ ਜੀ, ਆਵਰਸ ਹੈਗੀਆਂ ਮੰਡੇ ਟੂ ਫਰਾਈਡੇ 9 ਵਜੇ ਤੋਂ ਲੈ ਕੇ ਸ਼ਾਮ ਦੇ 7:30 ਵਜੇ ਤੱਕ, ਸੈਟਰਡੇ ਨੂੰ 9 ਤੋਂ 6, ਸੰਡੇ ਨੂੰ 11 ਤੋਂ 4। ਤੁਹਾਨੂੰ ਸੇਮ ਲੈਵਲ ਆਫ ਸਰਵਿਸ ਜਿਹੜੀ ਵੀਕਡੇ ਦੇ ਵਿੱਚ ਮਿਲਦੀ ਆ ਉਹੀ ਤੁਹਾਨੂੰ ਵੀਕਐਂਡ ਦੇ ਵਿੱਚ ਵੀ ਮਿਲੇ। ਤੇ ਜੇ ਕੋਈ ਵੀ ਭੈਣ ਭਰਾ ਨੂੰ ਕਿਸੇ ਪ੍ਰਕਾਰ ਦੀ ਵੀ ਮੋਰਗੇਜ ਜਾਂ ਫਾਈਨੈਂਸਿੰਗ ਬਾਰੇ ਕੋਈ ਗੱਲਬਾਤ ਕਰਨੀ ਹੈ ਜਾਂ ਜਿਹੜਾ ਆਪਣਾ ਅਕਤੂਬਰ ਸਪੈਸ਼ਲ ਚੱਲ ਰਿਹਾ ਹੈਗਾ ਉਹਦੇ ਬਾਰੇ ਕੋਈ ਗੱਲਬਾਤ ਕਰਨੀ ਹੈ, ਜਾਂ ਤੁਹਾਨੂੰ ਰਿਕੁਆਇਰਮੈਂਟ ਆ ਰਹੀ ਹੈ ਕਿ ਤੁਸੀਂ ਜਿਹੜੀ ਹੈਗੀ ਕੋਈ ਵੀ ਆਪਣੀ ਪ੍ਰੋਪਰਟੀ ਲੈਣਾ ਚਾਹ ਰਹੇ ਹੋ, ਬ੍ਰੈਂਡ ਨਿਊ ਕਾਰ ਖਰੀਦਣਾ ਚਾਹ ਰਹੇ ਹੋ, ਕੋਈ ਸੋਚ ਵੀ ਰਹੇ ਹੈਗੇ ਹੋ, ਹਾਈਲੀ ਰੈਕਮੈਂਡ ਕਰਦੇ ਹਾਂ ਭਾਜੀ ਕਿ ਤੁਸੀਂ ਪਹਿਲਾਂ ਆਪਣੀ ਪ੍ਰੀ ਅਪਰੂਵਲ ਜ਼ਰੂਰ ਕਰਾਓ, ਬਿਨਾਂ ਪ੍ਰੀ ਅਪਰੂਵਲ ਤੇ ਆਫਰ ਨਾ ਪਾਓ। ਜੇ ਕੋਈ ਵੀ ਮੇਰੇ ਨਾਲ ਗੱਲਬਾਤ ਕਰਨੀ ਹੈ, ਕੋਈ ਵੀ ਕੰਸਲਟੇਸ਼ਨ ਲੈਣੀ ਹੈ, ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ 647-2023 6477022023 ਤੇ। ਲਾਸਟ ਦੇ ਵਿੱਚ ਭਾਜੀ ਮੈਂ ਇੰਨਾ ਹੀ ਕਹਿ ਕੇ ਜਾਊਂਗਾ, ਜੇ ਕੋਈ ਵੀ ਭੈਣ ਭਰਾ ਹਜੇ ਸਾਡਾ ਸਟੱਕ ਹੋ ਰਿਹਾ ਹੈਗਾ ਜਿਹਨਾਂ ਦੀ ਕਲੋਜ਼ਿੰਗ 13 ਤਰੀਕ ਅੱਜ ਦੀ ਆ ਜਾਂ ਮੰਡੇ ਦੀ ਆ, ਕਿਉਂਕਿ ਸੰਡੇ 15 ਤਰੀਕ ਦਾ ਹੈਗਾ ਜੀ, ਐਂ ਆਪਾਂ ਦੇਖਦੇ ਹੈਗੇ ਹਾਂ ਮੋਸਟਲੀ ਕਲੋਜ਼ਿੰਗ ਜਿਹੜੀ ਹੈਗੀਆਂ 13 ਜਾਂ 16 ਤਰੀਕ ਨੂੰ ਹੋ ਰਹੀਆਂ ਨੇ ਜਾਂ 17 ਤਰੀਕ ਨੂੰ ਹੋ ਰਹੀਆਂ ਨੇ, ਉਸ ਵੀਕ ਦੇ ਵਿੱਚ ਹੋ ਰਹੀਆਂ ਨੇ। ਉਹਨਾਂ ਭੈਣ ਭਰਾਵਾਂ ਨੂੰ ਹਾਈਲੀ ਰੈਕਮੈਂਡ ਕਰਦੇ ਕਿ ਉਹ ਸਾਡੇ ਨਾਲ ਗੱਲ ਕਰ ਲੈਣ, ਆਪਾਂ ਉਹਨਾਂ ਦੀ ਕਲੋਜ਼ਿੰਗ ਜਿਹੜੀ ਹੈਗੀ ਔਨ ਟਾਈਮ ਕਰਾ ਕੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਆਰਾਮ ਨਾਲ ਮੂਵ ਕਰ ਸਕਦੇ ਹਾਂ ਤੇ ਉਹਨਾਂ ਨੂੰ ਕੋਈ ਡਿਫੀਕਲਟੀ ਨਹੀਂ ਆਏਗੀ। ਵਿਦਇਨ 24 ਆਵਰ ਦੇ ਵਿੱਚ ਤੁਹਾਡੀ ਪੂਰੀ ਫਾਈਨੈਂਸਿੰਗ ਵੀ ਸਿਰੇ ਚੜਾਈ ਜਾ ਸਕਦੀ ਆ, ਐਂਡ ਵਿਦਇਨ 91-20 ਡੇਜ਼ ਦੇ ਵਿੱਚ ਬੈਂਕ ਜਾਂ ਆਲਟਰਨੇਟ ਲੈਂਡਰ ਕੋਲੇ ਵੀ ਜਿਹੜਾ ਹੈਗਾ ਤੁਹਾਨੂੰ ਬੈਟਰ ਰੇਟ ਦਵਾ ਕੇ ਪੂਰੀ ਤੁਹਾਡੀ ਮੋਰਗੇਜ ਕਰਾ ਦਿੱਤੀ ਜਾਂਦੀ ਆ। ਜੇ ਕੋਈ ਵੀ ਭੈਣ ਭਰਾ ਨੇ ਮੇਰੇ ਨਾਲ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਆ, ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ 702-2023 6477022023 ਤੇ। ਨੰਬਰ ਦੁਬਾਰਾ ਦੱਸਦਾ ਜੀ 647-702-2023 6477022023 ਤੇ। ਭਾਜੀ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਮਿਹਰਬਾਨੀ ਹੈ ਜੀ, ਔਰ ਹੈਵ ਅ ਗ੍ਰੇਟ ਵੀਕਐਂਡ। ਥੈਂਕ ਯੂ
ਭਾਜੀ,
ਬਹੁਤ ਮਿਹਰਬਾਨੀ ਹੈ ਜੀ। ਤੇ ਇਹਦੇ ਨਾਲ ਇੱਕ ਸੂਚਨਾ ਜੀ ਕਿ ਹਵੇਲੀ ਗ੍ਰਿਲਸ ਦੇ ਉੱਪਰ ਵੈਸੇ ਇੰਡੀਆ ਤੇ ਪਾਕਿਸਤਾਨ ਦਾ ਵਰਲਡ ਕੱਪ ਦੇ ਵਿੱਚ ਕ੍ਰਿਕਟ ਮੈਚ ਹੋਣ ਜਾ ਰਿਹਾ ਸ਼ਨੀਵਾਰ ਨੂੰ। ਵਰਲਡ ਕੱਪ ਚ ਭਾਰਤ ਤੇ ਪਾਕਿਸਤਾਨ ਵਾਸਤੇ ਨਾ 2 ਮੈਚ ਫਾਈਨਲ ਵਰਗੇ ਹੁੰਦੇ ਆ, ਇੱਕ ਤੇ ਨਾ ਦੋਨਾਂ ਦੇਸ਼ਾਂ ਦੇ ਵਿਚਾਲੇ ਦਾ ਮੁਕਾਬਲਾ ਤੇ ਇੱਕ ਫਾਈਨਲ ਜਿਹੜੀ ਮਰਜ਼ੀ ਟੀਮ ਨਾਲ ਜਿਹੜੀ ਮਰਜ਼ੀ ਦਾ ਹੋਵੇ। ਵਰਲਡ ਕੱਪ ਦੇ 2 ਮੈਚ ਬਹੁਤ ਇੰਪੋਰਟੈਂਸ ਰੱਖਦੇ ਨੇ, ਸੋ ਲਾਈਵ ਸਕਰੀਨਿੰਗ ਐਸ ਦੀ ਹਵੇਲੀ ਗ੍ਰਿਲ ਦੇ ਵਿੱਚ ਰੈਸਟੋਰੈਂਟ ਐਂਡ ਬੈਂਕਵੈਟ ਹਾਲ, ਇੰਡੀਆ ਵਰਸਸ ਪਾਕਿਸਤਾਨ, ਇਹਦੇ ਵਿੱਚ ਹਲਵਾ ਪੂਰੀ, ਕਰਕ ਚਾਏ, ਡਰਿੰਕਸ ਐਂਡ ਲੋਟਸ ਆਫ ਐਂਟਰਟੇਨਮੈਂਟ ਤੁਹਾਨੂੰ ਇਹਨਾਂ ਵੱਲੋਂ ਆਫਰ ਕੀਤੀ ਜਾਏਗੀ। $30 ਦੀ ਟਿਕਟ ਹੈ, 14 ਅਕਤੂਬਰ ਸਵੇਰੇ 4:30 ਵਜੇ ਤੜਕੇ 4:30 ਵਜੇ 4:30 AM ਸੈਟਰਡੇ 14th October ਤੇ ਹਵੇਲੀ ਗ੍ਰਿਲ ਤੇ $30 ਦੀ ਟਿਕਟ ਹੋਏਗੀ। 5 ਟਿਕਟਾਂ ਲੈ ਲੈਂਦੇ ਹੋ ਤਾਂ 6ਵਾਂ ਬੰਦਾ ਫ੍ਰੀ ਐਂਟਰ ਹੋ ਜਾਊਗਾ। 9052121213 905-212-1213 ਇਹਨਾਂ ਦਾ ਨੰਬਰ ਹੈ ਤੇ ਜੇ ਐਡ ਲੋਕੇਸ਼ਨ ਦੇਖਣੀ ਹੈ ਤਾਂ 3120 ਡਿਕਸੀ ਰੋਡ ਮਿਸੀਸਾਗਾ ਓਨਟੈਰੀਓ ਕੈਨੇਡਾ। ਸੋ ਭਾਈ ਉੱਥੇ ਪਹੁੰਚੋ, ਕੈਨੇਡਾ ਚ ਜਾ ਕਿਤੇ ਕੋਈ ਮਿਸ ਮੁਸ ਨਾ ਕਰ ਜਿਓ। 9052121213 ਤੇ ਤੁਸੀਂ ਇਹਨਾਂ ਟਿਕਟ ਦੇ ਮੁਤਲਕ ਹੋਰ ਜਾਣਕਾਰੀ ਲੈ ਸਕਦੇ ਹੋ ਜੀ। ਥੈਂਕ ਯੂ ਵੈਰੀ ਮਚ ਐਂਡ ਹੈਵ ਅ ਵੈਰੀ 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 ਗ੍ਰੇਟ ਵੀਕਐਂਡ ਫਰੋਮ ਮਾਈ ਸਾਈਡ ਐਂਡ ਸੀ ਯੂ ਔਨ ਮੰਡੇ ਮਾਰਨਿੰਗ। ਥੈਂਕ ਯੂ ਵੈਰੀ ਮਚ ਐਂਡ ਨਾਓ ਦ ਨਿਊਜ਼ ਆਰ ਔਨ ਦ ਲਾਈਨ ਜੀ। ਥੈਂਕ ਯੂ।
770 AM ਤੁਸੀਂ ਸੁਣ ਰਹੇ ਹੋ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ, ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਵਿਦਿਆਰਥੀ ਉੱਤੇ ਸਕੂਲ ਦੇ ਬਾਹਰ ਚਾਕੂ ਨਾਲ ਕੀਤਾ ਗਿਆ ਹਮਲਾ। ਟੇਜ਼ਰ ਦੇ ਨਾਲ ਬੈਂਕ ਮੁਲਾਜ਼ਮਾਂ ਨੂੰ ਧਮਕਾਉਣ ਵਾਲੀ ਔਰਤ ਦੀ ਪੁਲਿਸ ਹੁਣ ਕਰ ਰਹੀ ਹੈ ਭਾਲ। ਟੋਰਾਂਟੋ ਪੁਲਿਸ ਨੇ ਯਹੂਦੀ ਕਮਿਊਨਿਟੀਜ਼ ਦੇ ਵਿਚ ਗਸ਼ਤ ਕੀਤੀ ਤੇਜ਼। ਦੋ ਟਰੱਕਾਂ ਦੇ ਵਿਚ ਹੋਈ ਟੱਕਰ ਦੇ ਕਾਰਨ ਹਾਈਵੇ 401 ਦੀਆਂ ਐਕਸਪ੍ਰੈਸ ਲੇਨਸ ਹੋਈਆਂ ਬੰਦ। ਹੁਣ ਖਬਰਾਂ ਵਿਸਥਾਰ ਨਾਲ। ਵੀਰਵਾਰ ਨੂੰ ਸਕੂਲ ਦੇ ਬਾਹਰ ਛੁਰੇਬਾਜ਼ੀ ਦੀ ਵਾਪਰੀ ਘਟਨਾ ਦੇ ਵਿਚ ਸਕਾਰਪੋਰ ਦੇ ਹਾਈ ਸਕੂਲ ਦਾ ਇਕ ਵਿਦਿਆਰਥੀ ਜ਼ਖਮੀ ਹੋ ਗਿਆ। ਟੋਰਾਂਟੋ ਪੁਲਿਸ ਨੂੰ ਛੁਰੇਬਾਜ਼ੀ ਦੀ ਖ਼ਬਰ ਦੇ ਕੇ ਦੁਪਹਿਰ 1:30 ਵਜੇ ਮਿਡਲੈਂਡ ਐਵੇਨਿਊ ਤੇ ਲਾਰੈਂਸ ਐਵੇਨਿਊ ਈਸਟ ਵਿਚ ਡੇਵਿਡ ਐਂਡ ਮੈਰੀ ਥਾਮਸਨ ਕਾਲਜੀਏਟ ਇੰਸਟੀਚਿਊਟ ਸੱਦਿਆ ਗਿਆ। ਅਧਿਕਾਰੀਆਂ ਨੇ ਦਸਿਆ ਕਿ ਇਕ ਵਿਦਿਆਰਥੀ ਦੇ ਉਤੇ ਸਕੂਲ ਦੇ ਬਾਹਰ ਪਰ ਸਕੂਲ ਦੀ ਪ੍ਰਾਪਰਟੀ ਦੇ ਉਤੇ ਹਮਲਾ ਕੀਤਾ ਗਿਆ ਅਤੇ ਉਸ ਉਤੇ ਚਾਕੂ ਦੇ ਨਾਲ ਵਾਰ ਕੀਤੇ ਗਏ। ਦੋ ਮਸ਼ਕੂਕ ਜਿੰਨੇ ਬਾਰੇ ਬਾਅਦ ਵਿਚ ਵਿਦਿਆਰਥੀ ਹੋਣ ਦੀ ਪੁਸ਼ਟੀ ਕੀਤੀ ਗਈ, ਉਨ੍ਹਾਂ ਨੂੰ ਮੌਕੇ ਉਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਪਿਛਲੇ ਮਹੀਨੇ ਉੱਤਰੀ ਟੋਰਾਂਟੋ ਦੇ ਬੈਂਕ ਵਿਚ ਗੜਬੜੀ ਕਰਨ ਵਾਲੀ ਔਰਤ ਦੀ ਪੁਲਿਸ ਵੱਲੋਂ ਹੁਣ ਭਾਲ ਕੀਤੀ ਜਾ ਰਹੀ ਹੈ। ਇਸ ਔਰਤ ਨੇ ਕਥਿਤ ਤੌਰ ਉਤੇ ਟੇਜ਼ਰ ਕੱਢ ਕੇ ਬੈਂਕ ਦੇ ਮੁਲਾਜ਼ਮਾਂ ਨੂੰ ਧਮਕਾਇਆ ਸੀ। ਵੀਰਵਾਰ ਨੂੰ ਜਾਰੀ ਕੀਤੀ ਗਈ ਨਿਊਜ਼ ਰਿਲੀਜ਼ ਦੇ ਵਿਚ ਟੋਰਾਂਟੋ ਪੁਲਿਸ ਨੇ ਦਸਿਆ ਕਿ ਨਾਰਥ ਯਾਰਕ ਦੇ ਨਿਊਟਨ ਬਰੁਕ ਏਰੀਆ ਦੇ ਵਿਚ ਸਥਿਤ ਇਕ ਫਾਈਨੈਂਸ਼ੀਅਲ ਇੰਸਟੀਚਿਊਟ ਦੇ ਵਿਚ ਪੁਲਿਸ ਅਧਿਕਾਰੀਆਂ ਨੂੰ ਸੱਦਿਆ ਗਿਆ। ਇਹ ਇੰਸਟੀਚਿਊਸ਼ਨ ਬਾਰਥਰ ਸਟਰੀਟ ਤੇ ਸਟੀਲਸ ਐਵੀਨਿਊ ਦੇ ਨੇੜੇ ਹੈ। ਦੁਪਹਿਰ 2:45 ਉਤੇ ਕਿਸੇ ਸਖਸ ਵੱਲੋਂ ਧਮਕਿਆ ਦੇਣ ਦੀ ਗੱਲ ਆਖੀ ਗਈ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ। ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ EHRB.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ। ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ, ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20-25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥਟੱਬ ਖਰਾਬ ਕਰੇਗਾ। अपने नेड़ली ब्रांच तो कलर अते कनेडियन लोकल फार्म तो तैयार किया हनी खरीदने लई वैबसाइट desicanadian.com ते जाओ जां रमा गिल नूं फोन करो 519-569-9282 519-569-9282
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز